ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਜੰਗ ਲੜ ਰਹੇ ਹਨ। ਮੁਗਲਸ ਖਾਨ ਦੀ ਅਗਵਾਈ ਵਿਚ 7,000 ਦੁਸ਼ਮਣਾਂ ਦੀ ਫੌਜ ਚੜ ਕੇ ਲਾਹੌਰ ਸ਼ਹਿਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਈ ਹੈ। ਲੋਹਗੜ੍ਹ ਸਾਹਿਬ ਵਾਲੇ ਮੁਕਾਮ ਤੇ ਗਹਿ ਗੱਚ ਭਾਰੀ ਜੰਗ ਹੋਇਆ, ਟਾਕਰਾ ਹੋਇਆ। ਸਤਿਗੁਰਾਂ ਦੇ 25 ਯੋਧੇ ਬੜੀ ਬਹਾਦਰੀ ਨਾਲ ਦਲੇਰੀ ਨਾਲ ਲੜ ਰਹੇ ਨੇ। ਇਧਰ ਸਤਿਗੁਰਾਂ ਦੇ ਪਰਿਵਾਰ ਨੂੰ ਗੁਰੂ ਕੇ ਮਹਿਲਾਂ ਚੋਂ ਲਿਆ ਕੇ ਰਾਮਸਰ ਤੀਰਥ ਤੇ ਪਹੁੰਚਾਉਣ ਦੀ ਸੇਵਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਨਿਵਲਾ ਜੀ ਦੀ ਡਿਊਟੀ ਲਾਈ ਹੈ। ਉਹ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਸ੍ਰੀ ਰਾਮਸਰ ਸਾਹਿਬ ਪਹੁੰਚੇ। ਡੇਢ ਪਹਿਰ ਰਾਤ ਬਾਕੀ ਰਹਿੰਦੀ ਸੀ, ਛੇਵੇਂ ਪਾਤਸ਼ਾਹ ਜੀ ਦਰਬਾਰ ਸਾਹਿਬ ਆਏ ਨੇ। ਸਾਰੇ ਯੋਧਿਆਂ ਸਮੇਤ ਹੁਕਮ ਕੀਤਾ ਕਿ ਵਾਰੋ ਵੇਰੀ ਅੱਧੇ ਅੱਧੇ ਸਿੱਖ ਇਸ਼ਨਾਨ ਕਰ ਲੈਣ। ਪ੍ਰਥਮ ਸਤਿਗੁਰਾਂ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਗੁਰਦੇਵ ਜੀ ਸ੍ਰੀ ਹਰਿਮੰਦਰ ਸਾਹਿਬ ਆ ਕੇ ਨਮਸਕਾਰ ਕਰਕੇ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਅਰਦਾਸ ਬੇਨਤੀ ਕੀਤੀ। ਮਹਾਰਾਜ, ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਸਾਹਿਬ, ਧੰਨ ਗੁਰੂ ਰਾਮਦਾਸ ਸਾਹਿਬ, ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ, ਕਿਰਪਾ ਕਰੋ। ਦੁਸ਼ਮਣਾਂ ਦੀ ਵੱਡੀ ਭਾਰੀ ਫੌਜ ਚੜ ਕੇ ਆਈ ਹੈ। ਕਿਰਪਾ ਕਰੋ, ਆਪ ਜੀ ਦੇ ਸਿੱਖਾਂ ਦੀ ਰਣ ਭੂਮੀ ਵਿਚ ਜੈ ਹੋਵੇ, ਜਿੱਤ ਦੀ ਪ੍ਰਾਪਤੀ ਹੋਵੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਵਾਜ਼ ਆਈ, ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਜੀ ਦੀ ਇਸ ਰਣ ਭੂਮੀ ਚ ਜੈ ਹੋਵੇਗੀ। ਆਪ ਜੀ ਤੋਂ ਇਹ ਜੰਗ ਉੱਠੇਗਾ। ਉਦੋਂ ਤੱਕ ਇਹ ਜੰਗ ਯੁੱਧ ਚੱਲਦੇ ਰਹਿਣਗੇ ਜਦੋਂ ਤੱਕ ਇਹਨਾਂ ਮਲੇਛਾਂ ਦੇ ਰਾਜ ਭਾਗ ਦੀ ਜੜ ਭਾਰਤ ਖੰਡ ਦੀ ਭੂਮੀ ਤੋਂ ਪੁੱਟੀ ਨਹੀਂ ਜਾਂਦੀ। ਮਹਾਰਾਜ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਦਰਬਾਰ ਸਾਹਿਬ ਦੀ ਪ੍ਰਕਰਮਾ ਕਰਕੇ ਰਾਮਸਰ ਸਾਹਿਬ ਵਾਲੇ ਸਥਾਨ ਤੇ ਆਏ ਨੇ। ਜਾ ਕੇ ਜਦੋਂ ਪਰਿਵਾਰ ਨੂੰ ਮਿਲੇ ਤੇ ਵੇਖਿਆ ਬੀਬੀ ਵੀਰੋ ਜੀ ਵਿਚ ਨਹੀਂ ਆਏ, ਕਿਉਂਕਿ ਬੀਬੀ ਵੀਰੋ ਜੀ ਮਾਤਾ ਜੀ ਹੋਣੀ ਸੋਚਦੇ ਰਹੇ, ਮਾਤਾ ਦਮੋਦਰੀ ਜੀ ਕੇ ਮਾਤਾ ਮਰਵਾਈ ਜੀ ਹੋਣਾ ਨਾਲ ਹੋਣਗੇ। ਉਹ ਸੋਚਦੇ ਰਹੇ ਕਿ ਮਾਤਾ ਦਮੋਦਰੀ ਜੀ ਨਾਲ ਹੋਣਗੇ। ਇਸ ਹਫੜਾ ਦਫੜੀ ਵਿਚ ਵੀਰੋ ਜੀ ਉਹ ਆਪਣੀਆਂ ਕੁਝ ਗੁੱਡੀਆਂ ਜਿਹੜੇ ਸਨ, ਖਿਡੌਣੇ ਸਨ, ਉਹਨਾਂ ਨੂੰ ਇਕੱਠੇ ਕਰਨ ਲੱਗ ਪਏ ਔਰ ਉੱਥੇ ਹੀ ਰਹਿ ਗਏ ਮਹਿਲਾਂ ਚ। ਮਹਾਰਾਜ ਜੀ ਨੇ ਭਾਈ ਸਿੰਘਾ ਪਰੋਤ ਜੀ ਔਰ ਭਾਈ ਬਾਬਕ ਜੀ ਦੀ ਡਿਊਟੀ ਲਾਈ ਕਿ ਤੁਸੀਂ ਮਹਿਲਾਂ ਚ ਜਾ ਕੇ ਵੀਰੋ ਜੀ ਨੂੰ ਲੈ ਕੇ ਆਓ। ਆਪਣੇ ਹੱਥ ਦਾ ਸਿਮਰਨਾ ਦਿੱਤਾ ਕਿ ਵੀਰੋ ਨੇ ਓਦਾਂ ਨਹੀਂ ਤੁਹਾਡੇ ਨਾਲ ਆਉਣਾ ਜਦੋਂ ਤੱਕ ਤੁਸੀਂ ਇਹ ਸਾਡੀ ਨਿਸ਼ਾਨੀ ਨਹੀਂ ਦਿਖਾਓਗੇ। ਇਹ ਨਿਸ਼ਾਨੀ ਵੇਖ ਕੇ ਉਹ ਤੁਹਾਡੇ ਨਾਲ ਚੱਲ ਕੇ ਆਉਣਗੇ। ਭਾਈ ਬਾਬਕ ਜੀ ਔਰ ਭਾਈ ਸਿੰਘਾ ਪਰੋਤ ਜੀ ਗੁਰੂ ਕੇ ਮਹਿਲਾਂ ਵੱਲ ਗਏ ਨੇ। ਇਧਰ ਛੇਵੇਂ ਪਾਤਸ਼ਾਹ ਜੀ ਰਾਮਸਰ ਸਾਹਿਬ ਵਾਲੇ ਸਥਾਨ ਤੇ ਹਾਜ਼ਰ ਨੇ ਫੌਜਾਂ ਸਮੇਤ। ਉਧਰ ਲੋਹਗੜ੍ਹ ਸਾਹਿਬ ਵਾਲੇ ਕਿਲੇ ਵਿਚ ਜੰਗ ਹੋ ਰਿਹਾ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਪਵਿੱਤਰ ਕਰੋ ਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਤ ਸਤਗੁਰ ਏ ਬਿਦ ਕਰੀ, ਨਿਕਸੇ ਮੰਦਰ ਚੋਰ।
ਇਧਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਇਹ ਸਾਰੀ ਤਿਆਰੀ ਕੀਤੀ। ਮਹਿਲਾਂ ਵਿਚੋਂ ਚੱਲ ਕੇ ਸਾਰਾ ਪਰਿਵਾਰ ਸਤਿਗੁਰਾਂ ਦਾ ਰਾਮਸਰ ਸਾਹਿਬ ਵਾਲੇ ਸਥਾਨ ਤੇ ਪੁੱਜ ਗਿਆ।
ਉਤ ਲਸ਼ਕਰ ਸਭ ਝੁਕ ਪਰਿਓ, ਜੰਗ ਲੋਹਗੜ੍ਹ ਕੋਰ।
ਉਧਰ ਦੁਸ਼ਮਣਾਂ ਦੀ ਜਿਹੜੀ ਵੱਡੀ ਭਾਰੀ ਫੌਜ ਸੀ, ਉਹ ਲੋਹਗੜ੍ਹ ਕਿਲੇ ਦੇ ਉੱਤੇ ਸਾਰੀ ਫੌਜ ਝੁਕ ਕੇ ਪੈ ਗਈ। ਉਹਨਾਂ ਦੇ ਮਨ ਚ ਇਹ ਸੀ ਕਿ ਇੱਥੇ ਛੇਵੇਂ ਪਾਤਸ਼ਾਹ ਜੀ ਲੜਦੇ ਹੋਣਗੇ, ਤਦੇ ਇੱਥੋਂ ਤੋਪਾਂ ਦੇ ਗੋਲੇ ਦਗ ਰਹੇ ਹਨ। ਉਹਨਾਂ ਨੇ ਸਾਰਾ ਦਲ ਜਿਹੜਾ ਸੀ ਇੱਥੇ ਝੋਕ ਦਿੱਤਾ। ਲੋਹਗੜ੍ਹ ਕਿਲੇ ਉੱਤੇ ਸਾਰੀ ਫੌਜ ਨੇ ਇਕੱਠਿਆਂ ਹਮਲਾ ਬੋਲ ਦਿੱਤਾ।
ਚੌਪਾਈ ਸ਼ਲਖ ਤੁਫੰਗਨ ਬ੍ਰਿੰਦ ਚਲਾਈ।
ਲੋਹਗੜ੍ਹ ਸਾਹਿਬ ਵਾਲੇ ਸਥਾਨ ਤੇ ਬਹੁਤ ਭਿਆਨਕ ਘੋਰ ਸੰਗਰਾਮ ਮਚਿਆ ਹੈ, ਬਹੁਤ ਭਿਆਨਕ ਜੰਗ ਤੇ ਯੁੱਧ ਮਚਿਆ ਹੈ, ਜਿਹਦੇ ਵਿਚ ਬੰਦੂਕਾਂ ਚੱਲ ਰਹੀਆਂ ਹਨ, ਬੰਦੂਕਾਂ ਦੀਆਂ ਸ਼ਲਖਾਂ ਚੱਲ ਰਹੀਆਂ ਹਨ। ਸ਼ਲਖ ਕਹਿੰਦੇ ਨੇ 10-20-50 ਬੰਦੂਕਾਂ ਇਕੱਠੀਆਂ ਗੋਲੀਆਂ ਦਾਗ ਦੇਣੀਆਂ, ਉਹਨੂੰ ਸ਼ਲਖ ਬੋਲਦੇ ਨੇ। ਤੋ ਕਹਿੰਦੇ ਸ਼ਲਖ ਤੁਫੰਗਨ ਬ੍ਰਿੰਦ ਚਲਾਈ, ਸੈਂਕੜੇ ਬੰਦੂਕਾਂ ਦੀਆਂ ਗੋਲੀਆਂ ਦੀ ਸ਼ਲਖ ਚੱਲੀ ਹੈ।
ਵਿੱਚ ਲੋਹਗੜ੍ਹ ਮਾਰ ਮਚਾਈ।
ਲੋਹਗੜ੍ਹ ਸਾਹਿਬ ਵਾਲੇ ਸਥਾਨ ਤੇ ਬਹੁਤ ਭਿਆਨਕ ਜੰਗ ਦੀ ਮਾਰ ਮਚੀ ਹੈ। ਕਿਲੇ ਉੱਤੇ ਜਿੱਥੇ ਸਤਿਗੁਰਾਂ ਦੇ ਸਿੱਖ ਬੋਰਚੇ ਲਾ ਕੇ ਲੜ ਰਹੇ ਸਨ। ਸਾਰੇ ਤੁਰਕਾਂ ਨੇ ਬੜੇ ਜ਼ੋਰ ਨਾਲ ਹੱਲਾ ਕੀਤਾ ਹੈ।
ਇਤੇ ਉਤਕੀਰ ਲੀਨ ਜਬ ਗਾਡੇ,
ਜਦੋਂ ਲੋਹਗੜ੍ਹ ਕਿਲੇ ਨੂੰ ਚਾਰੇ ਪਾਸਿਓਂ ਇਹਨਾਂ ਨੇ ਇਧਰੋਂ ਉਧਰੋਂ ਹੋ ਕੇ ਘੇਰਾ ਪਾ ਲਿਆ।
ਦਾਰੁਨ ਜੰਗ ਮਚੇ ਹੋ ਰਿਸ ਬਾਡੇ,
ਬੜਾ ਭਿਆਨਕ ਜੰਗ ਮਚਿਆ। ਸਤਿਗੁਰਾਂ ਦੇ ਸੂਰਮੇ ਬਹਾਦਰ ਯੋਧੇ ਖੂਬ ਜਾਨਾ ਹੂਲ ਕੇ ਬਹਾਦਰੀ ਨਾਲ ਦਲੇਰੀ ਨਾਲ ਲੜੇ ਹਨ।
ਅਲਪ ਪੀਤ ਚੋ ਦਿਸ਼ਮੈ ਤਾਏ,
ਕਿਲੇ ਦੇ ਚਾਰੇ ਪਾਸੇ ਛੋਟੀ ਛੋਟੀ ਕੰਧ ਸੀ, ਕੋਈ ਬਹੁਤੀਆਂ ਵੱਡੀਆਂ ਉੱਚੀਆਂ ਕੰਧਾਂ ਨਹੀਂ ਸੀ, ਨਾਲ ਨਾਲ ਤੁਰਤ ਫੁਰਤ ਹੀ ਬਣਾਈਆਂ ਸੀ। ਛੋਟੀ ਜੀ ਵਲਗਣ ਜਿਹੜੀ ਸੀ ਉਹ ਚਾਰੇ ਪਾਸੇ ਕੀਤੀ ਹੋਈ ਸੀ।
ਓਟਾ ਹਿਤ ਬਚਾਵ ਕੁਛ ਨਾ ਆਏ,
ਤੇ ਬਚਣ ਵਾਸਤੇ ਕੋਈ ਬਹੁਤ ਵੱਡੀ ਓਟ ਨਹੀਂ ਸੀ ਕਿਲੇ ਦੀ, ਬਸ ਇੱਕ ਨਾਮ ਮਾਤਰ ਹੀ ਕਿਲਾ ਸੀ, ਉੱਚਾ ਥਾਂ ਸੀ। ਆਲੇ ਦੁਆਲੇ ਛੋਟੀਆਂ ਛੋਟੀਆਂ ਪੰਜ ਪੰਜ ਚਾਰ ਚਾਰ ਫੁੱਟ ਦੀ ਕੰਧ ਹੋਵੇਗੀ, ਇਹਦੇ ਤੋਂ ਵੱਡਾ ਕੋਈ ਓਟਾ ਨਜ਼ਰ ਨਹੀਂ ਸੀ ਆਉਂਦਾ।
ਕੀਤਕ ਚਿਰ ਸੋ ਲੜੇ ਜੁਝਾਰੇ,
ਸਤਿਗੁਰਾਂ ਦੇ ਯੋਧੇ ਜੁਝਾਰੂ ਕੁਝ ਕ ਸਮਾਂ ਤੱਕ ਲੜਦੇ ਰਹੇ। 25 ਸਿੱਖ ਸੀ, 7000 ਦਾ ਡਟ ਕੇ ਮੁਕਾਬਲਾ ਕਰਦੇ ਰਹੇ।
ਨੇੜੇ ਟੁਕਲੀ ਨਸ ਸਭ ਮਾਰੇ,
ਕਹਿੰਦੇ ਜਦੋਂ ਨੇੜੇ ਆ ਗਈ ਦੁਸ਼ਮਣ ਦੀ ਫੌਜ, ਨੇੜੇ ਆ ਕੇ ਸਿੱਖਾਂ ਨੇ ਅਨੇਕਾਂ ਨੂੰ ਮਾਰਿਆ, ਔਰ ਮਾਰਦਿਆਂ ਮਾਰਦਿਆਂ ਸਤਿਗੁਰਾਂ ਦੇ ਯੋਧੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ, ਸਾਰੇ ਯੋਧੇ ਸ਼ਹੀਦ ਹੋ ਗਏ।
ਅੰਤ ਸਮੇਂ ਕਰਵਾਰ ਪ੍ਰਹਾਰੇ,
ਔਰ ਅੰਤਮੇ ਅੰਤਮ ਸਵਾਸ ਤੱਕ, ਸਰੀਰ ਦੇ ਅੰਤਮ ਲਹੂ ਦੇ ਕਤਰੇ ਤੱਕ, ਜਦੋਂ ਤੱਕ ਚੋ ਕੇ ਜ਼ਮੀਨ ਤੇ ਨਹੀਂ ਡਿੱਗ ਪਿਆ, ਉਦੋਂ ਤੱਕ ਮਹਾਰਾਜ ਜੀ ਦੇ ਸੂਰਮੇ ਬਹਾਦਰ ਯੋਧੇ ਬੜੀ ਦਲੇਰੀ ਨਾਲ ਲੜਦੇ ਰਹੇ।
ਅਤੇ ਅਨੇਕ ਕਹਾ ਲਗ ਮਾਰੇ,
ਕਹਿੰਦੇ ਬਹੁਤ ਮਾਰੇ, 7000 ਤੋਂ ਵੱਧ ਦੁਸ਼ਮਣ ਸੀ, ਆਖਰਕਾਰ ਕਿੰਨਿਆਂ ਕੁ ਨੂੰ ਮਾਰ ਦੇ। 25 ਸਿੱਖ ਸੀ, ਕਿੰਨਿਆਂ ਕੁ ਨੂੰ ਮਾਰ ਦੇ, ਆਪਣੇ ਨਾਲੋਂ ਕਈ ਗੁਣਾ ਵੱਧ ਗਿਣਤੀ ਦੇ ਦੁਸ਼ਮਣਾਂ ਨੂੰ ਮਾਰ ਕੇ ਸ਼ਹੀਦ ਹੋਏ ਨੇ।
ਗਿਰੇ ਜੂਝ ਕਰ ਜੰਗ ਮਜਾਰਾ,
ਔਰ ਜੰਗ ਦੇ ਮੈਦਾਨ ਚ ਜੂਝ ਕੇ ਸੂਰਮ ਗਤੀ ਨੂੰ ਪ੍ਰਾਪਤ ਹੋਏ ਨੇ, ਸ਼ਹਾਦਤ ਦਾ ਜਾਮ ਇਹਨਾਂ ਯੋਧਿਆਂ ਨੇ ਪ੍ਰਾਪਤ ਕੀਤਾ ਹੈ।
ਇਮ ਜਬ ਲੜਤ ਲੋਹਗੜ੍ਹ ਮਾਰਾ,
ਇਸ ਤਰ੍ਹਾਂ ਲੜਦਿਆਂ ਲੜਦਿਆਂ ਲੋਹਗੜ੍ਹ ਕਿਲਾ ਜਿਹੜਾ ਸੀ ਉਹ ਤੁਰਕਾਂ ਨੇ ਫਤਿਹ ਕਰ ਲਿਆ। ਲੋਹਗੜ੍ਹ ਕਿਲੇ ਵਾਲਾ ਜਿਹੜਾ ਮੋਰਚਾ ਸੀ ਉਹਦੇ ਤੇ ਤੁਰਕਾਂ ਨੇ ਆਣ ਕੇ ਕਬਜ਼ਾ ਕਰ ਲਿਆ।
ਅਧਿਕ ਅੰਧੇਰਾ ਦ੍ਰਿਸ਼ਟ ਨ ਪਰੇ,
ਹਨੇਰਾ ਬਹੁਤ ਜ਼ਿਆਦਾ ਸੀ, ਅੰਧਕਾਰ ਸੀ, ਇੱਕ ਬੰਦੂਕਾਂ ਦੇ ਧੂੰਏਂ ਦਾ ਹਨੇਰਾ, ਦੂਜਾ ਘੋੜਿਆਂ ਦੇ ਪੌੜਾਂ ਨਾਲ ਉੱਡਦੀ ਮਿੱਟੀ ਦਾ ਹਨੇਰਾ, ਨਜ਼ਰ ਨਹੀਂ ਸੀ ਕੁਝ ਵੀ ਆਉਂਦਾ ਤੇ ਸੁਝਦਾ ਨਹੀਂ ਸੀ ਕੁਝ ਵੀ।
ਜਾਣਿਓ ਇਆ ਨ ਕੋ ਅਬ ਅਰੇ,
ਇਹਨਾਂ ਨੇ ਜਦੋਂ ਪੂਰਨ ਤੌਰ ਤੇ ਲੋਹਗੜ੍ਹ ਵਿਚ ਫਿਰ ਕੇ ਨਾ ਆਲੇ ਦੁਆਲੇ ਜਗ੍ਹਾ ਵੇਖ ਲਈ, ਭਾਂਪ ਲਈ, ਜਾਣ ਲਿਆ ਵੀ ਹੁਣ ਇੱਥੇ ਕੋਈ ਲੜਨ ਵਾਲਾ ਬਾਕੀ ਨਹੀਂ ਬਚਿਆ।
ਸਤਿਗੁਰ ਕੀ ਮਹਿਲਨ ਕੋ ਗਏ,
ਇਹਨਾਂ ਨੇ ਹੁਣ ਲੋਹਗੜ੍ਹ ਸਾਹਿਬ ਤੋਂ ਗੁਰੂ ਸਾਹਿਬ ਦੇ ਮਹਿਲਾਂ ਵੱਲ ਹੱਲਾ ਬੋਲਿਆ। ਵਿੱਚੋਂ ਸੂਈਏ ਜਾਣਦੇ ਸਨ, ਭੇਤੀ ਜਿਹੜੇ ਸੀ ਜਸੂਸ, ਕਿ ਗੁਰੂ ਸਾਹਿਬ ਜੀ ਦੇ ਮਹਿਲ ਕਿਹੜੇ ਪਾਸੇ ਨੇ, ਤੋ ਲੋਹਗੜ੍ਹ ਸਾਹਿਬ ਤੋਂ ਗੁਰੂ ਕੇ ਮਹਿਲਾਂ ਵਾਲੇ ਪਾਸੇ, ਕੋਈ ਜ਼ਿਆਦਾ ਲੰਮਾ ਪੈਂਡਾ ਨਹੀਂ, ਬਿਲਕੁਲ ਨੇੜੇ ਹੀ ਹੈ, ਤੋ ਇਹ ਚੱਲ ਕੇ ਲੋਹਗੜ੍ਹ ਸਾਹਿਬ ਤੋਂ ਮਹਾਰਾਜ ਜੀ ਦੇ ਮਹਿਲਾਂ ਵੱਲ ਵਧੇ ਹਨ।
ਕਿਤਕ ਸੁਦਾ ਸਰ ਦਿਸ਼ ਕੋ ਆਏ,
ਕੁਝ ਕੁ ਸਿਪਾਹੀ ਮਹਾਰਾਜ ਜੀ ਦੇ ਮਹਿਲਾਂ ਵੱਲ ਗਏ ਤੇ ਕੁਝ ਕੁ ਸਿਪਾਹੀ ਜਿਹੜੇ ਸੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵੱਲ ਆਏ ਹਨ।
ਸੁਨੋ ਹੀਰ ਪ੍ਰਵੇਸ਼ੇ ਉਜਾਈ,
ਔਰ ਖਾਲੀ ਵੇਖ ਕੇ ਵੀ ਇੱਥੇ ਤਾਂ ਕੋਈ ਅੱਗੇ ਰੋਕਣ ਟੋਕਣ ਵਾਲਾ ਹੀ ਕੋਈ ਨਹੀਂ, ਜਿੰਨੇ ਸਿਪਾਹੀ ਸੀ ਮੂੰਹ ਤਾਣੇ ਹੋ ਕੇ ਪ੍ਰਵੇਸ਼ ਕਰ ਗਏ।
ਕੋਸ਼ਟ ਪਰੇ ਪਰੇ ਜੋ ਮਿਠਿਆਈ,
ਅੱਗੇ ਮਹਾਰਾਜ ਜੀ ਦੇ ਮਹਿਲਾਂ ਚ ਕੋਈ ਦਿਸਦਾ ਨਹੀਂ ਹੈ, ਕੋਠੇ ਭਰੇ ਹੋਏ ਸੀ ਮਠਿਆਈਆਂ ਦੇ ਨਾਲ, ਬੀਬੀ ਵੀਰੋ ਜੀ ਦੀ ਸ਼ਾਦੀ ਵਾਸਤੇ ਬਹੁਤ ਪਕਵਾਨ ਬਣਵਾ ਬਣਵਾ ਕੇ ਮਾਤਾ ਜੀ ਹੋਣਾ ਨੇ ਰੱਖੇ ਹੋਏ ਸੀ, ਕੋਠੇ ਭਰੇ ਹੋਏ ਸਨ।
ਉਤੇ ਚੁਦਾ ਤੁਰ ਤੁਰਕ ਕਨੇਰੇ,
ਗੁਰੂ ਸਾਹਿਬ ਨੇ ਜਿਵੇਂ ਬਚਨ ਕੀਤਾ ਸੀ ਵੀ ਇਹ ਤੁਰਕ ਹੀ ਖਾਣਗੇ, ਕਹਿੰਦੇ ਉਹ ਬਚਨ ਸੱਤ ਹੋਣਾ ਸੀ। ਇਹ ਜਿਹੜੇ ਸਿਪਾਹੀ ਆਏ ਸੀ ਤੁਰਕਾਂ ਦੇ, ਇਹ ਸਵੇਰ ਤੋਂ ਚੜੇ ਸੀ ਲਾਹੌਰ ਸ਼ਹਿਰ ਤੋਂ ਦੁਪਹਿਰ ਤੋਂ ਹੀ, ਤੇ ਰਸਤੇ ਵਿੱਚ ਵੀ ਇਹਨਾਂ ਨੇ ਭੋਜਨ ਨਹੀਂ ਸੀ ਛਕਿਆ, ਰਾਤ ਵੀ ਲੰਗਰ ਨਹੀਂ ਸੀ ਭੋਜਨ ਨਹੀਂ ਸੀ ਛਕਿਆ, ਭੁੱਖੇ ਸਨ, ਤੇ ਭੁੱਖਿਆਂ ਦੇ ਹੱਥ ਮਠਿਆਈ ਲੱਗ ਗਈ।
ਲਵਪੁਰੇ ਅਚਿਓ ਚੜੇ ਜਿਸ ਬੇਰੇ,
ਜਦੋਂ ਲਾਹੌਰ ਸ਼ਹਿਰ ਤੋਂ ਇਹਨਾਂ ਨੇ ਚੜਾਈ ਕੀਤੀ ਸੀ ਉਥੋਂ ਇਹ ਛੱਕ ਕੇ ਟੁਰੇ ਸਨ।
ਲੀਲੇ ਕਰ ਵਿਸਾਲ ਪਕਵਾਨ,
ਹੁਣ ਇੱਥੇ ਪਕਵਾਨ ਲੱਭੇ, ਲੈ ਲੈ ਕੇ ਪਕਵਾਨ ਰਾਜ ਰਾਜ ਕੇ ਖਾਣ ਲੱਗੇ।
ਹਰਖਤ ਹੋਤ ਲਗੇ ਮਿਲ ਖਾਨ,
ਹਰਖਤ ਖੁਸ਼ੀ ਦੇ ਨਾਲ ਉਹ ਮਠਿਆਈਆਂ ਚੁੱਕਦੇ ਖਾਂਦੇ, ਪਕਵਾਨ ਚੁੱਕਦੇ ਤੇ ਖਾਂਦੇ ਹਨ।
ਅਪਰਨ ਕੋ ਬੁਲਾਏ ਟਿਗਲੀਤ,
ਹੋਰ ਜਿਹੜੇ ਇਹਨਾਂ ਦੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਵੀ ਬੁਲਾ ਲੈਂਦੇ, ਕਹਿੰਦੇ ਆ ਜਾਓ ਭਾਈ ਤੁਸੀਂ ਵੀ ਛਕ ਲੋ, ਇੱਥੇ ਤਾਂ ਕੋਈ ਹੈ ਨਹੀਂ, ਇਹ ਮਠਿਆਈਆਂ ਜ਼ਰੂਰ ਪਈਆਂ, ਪਕਵਾਨ ਜ਼ਰੂਰ ਪਏ ਨੇ, ਇਹ ਰੱਜ ਰੱਜ ਕੇ ਛਕੋ ਤੇ ਆਪਣੀ ਭੁੱਖ ਦੂਰ ਕਰੋ।
ਖਾਨਾ ਖਾਓ ਆਪ ਤੈ ਦੇਤ,
ਆਪ ਆਪਣੇ ਹੱਥੀ ਜਿਹੜੇ ਪਹਿਲਾਂ ਖਾਟ ਉਹ ਕੱਢ ਕੱਢ ਕੇ ਕੋਠਿਆਂ ਚੋਂ ਉਹ ਮਠਿਆਈਆਂ ਤੇ ਪਕਵਾਨ ਆਪਣੇ ਨਾਲ ਦੇ ਸਾਥੀਆਂ ਨੂੰ ਦਿੰਦੇ, ਕਹਿੰਦੇ ਲਓ ਆਹ ਵੀ ਖਾਓ, ਆਹ ਜਲੇਬਾਂ ਬਣੀਆਂ, ਘੇਵਰ ਬਣੇ ਐ, ਆਹ ਲੱਡੂ ਬਣੇ ਹੋਏ ਨੇ, ਆਹ ਖੁਰਮੇ ਨੇ, ਇਹ ਵੀ ਛਕੋ। ਏਦਾਂ ਛਕਾਉਂਦੇ ਹਨ।
ਗੁਰ ਨੇ ਇਆ ਭਾਜ ਕਰ ਗਏ,
ਕਹਿੰਦੇ ਗੁਰੂ ਤਾਂ ਹੈ ਨੀ ਇੱਥੇ, ਜਿਹਨੂੰ ਫੜਨ ਆਏ ਸੀ ਉਹ ਤਾਂ ਇੱਥੋਂ ਜਾਪਦਾ ਕਿਤੇ ਭੱਜ ਗਿਆ, ਦੂਰ ਚਲਾ ਗਿਆ।
ਪਰਿਓ ਸਮਾਜ ਲੁੱਟਿਓ ਸਭ ਲਿਓ,
ਇਹ ਜਿੰਨਾ ਰਾਗ ਸਮਾਜ ਪਿਆ ਇਹ ਲੁੱਟੋ, ਆਪਣੀਆਂ ਜੇਬਾਂ ਭਰੋ, ਜੋ ਜੋ ਮਿਲਦਾ ਇੱਥੇ ਗੁਰੂ ਘਰ ਚੋਂ, ਜੋ ਜੋ ਵੀ ਲੱਭਦਾ ਏ ਸਾਰਾ ਕੁਝ ਇਕੱਠਾ ਕਰਕੇ ਲੈ ਚੱਲੋ।
ਹਿਮ ਸਗਰੀ ਪੁਰ ਮੈਂ ਫਿਰ ਗਏ,
ਏਦਾਂ ਇੱਕ ਵਾਰੀ ਸਾਰੇ ਨਗਰ ਦੇ ਵਿੱਚ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਜੀ ਦੇ ਗੁਰੂ ਕੇ ਮਹਿਲਾਂ ਦੇ ਨੇੜੇ ਤੇੜੇ ਘਰ ਸਨ, ਉਹਨਾਂ ਸਾਰੇ ਘਰਾਂ ਬਾਜ਼ਾਰਾਂ ਦੇ ਵਿੱਚ ਤੁਰਕ ਫਿਰ ਗਏ।
ਖੋਜਿਤ ਫਿਰੇ ਨਾ ਕਿਤ ਦ੍ਰਿਸ਼ਟ ਆਏ,
ਕਹਿੰਦੇ ਲੱਭਦੇ ਨੇ ਸਤਿਗੁਰਾਂ ਨੂੰ ਪਰ ਸਤਿਗੁਰੂ ਜੀ ਨੀ ਕਿਤੇ ਲੱਭਦੇ, ਸਿਪਾਹੀਆਂ ਦੀ ਭਾਲ ਕਰਦੇ ਮਹਾਰਾਜ ਜੀ ਦੇ ਸੂਰਮਿਆਂ ਦੀ ਉਹ ਵੀ ਨੀ ਕਿਤੇ ਲੱਭਦੇ।
ਧਰਿਓ ਹਰਖ ਤੁਰਕਨ ਬਿਨ ਲਰੇ,
ਤੁਰਕ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਵੀ ਸਾਨੂੰ ਤਾਂ ਲੜਨਾ ਵੀ ਨੀ ਪਿਆ, ਸਾਨੂੰ ਤਾਂ ਜੰਗ ਵੀ ਨੀ ਕਰਨਾ ਪਿਆ।
ਫਤਿਹ ਲਈ ਬਿਨ ਮਾਰੇ ਮਰੇ,
ਗੁਰੂ ਨੂੰ ਮਾਰੇ ਬਿਨਾ ਤੇ ਜਾਂ ਜੰਗ ਦੇ ਮੈਦਾਨ ਚ ਉਹਨਾਂ ਨੂੰ ਦੁਸ਼ਮਣਾਂ ਨੂੰ ਮਾਰੇ ਬਿਨਾ ਤੇ ਆਪ ਮਰੇ ਬਿਨਾ ਸਾਨੂੰ ਫਤਿਹ ਮਿਲ ਗਈ, ਸਾਨੂੰ ਲੜਨਾ ਨੀ ਪਿਆ, ਬਸ ਉੱਥੇ ਲੋਹਗੜ ਕਿਲੇ ਕੋਲ ਹੀ ਥੋੜਾ ਬਹੁਤਾ ਜੰਗ ਯੁੱਧ ਹੋਇਆ, ਥੋੜੇ ਜੇ ਸੂਰਮੇ ਮਰੇ ਹੈ ਤੇ ਇਹ ਤਾਂ ਸਾਨੂੰ ਫਤਿਹ ਮਿਲ ਗਈ ਹੈ, ਗੁਰੂ ਤਾਂ ਆਪਣੇ ਸਿਪਾਹੀਆਂ ਸਮੇਤ ਨੱਠ ਗਿਆ।
ਇਮਨੈ ਜਾਨਤ ਮੂਰਖ ਕਾਚੇ,
ਕਹਿੰਦੇ ਸਾਨੂੰ ਤਾਂ ਜਿੱਤ ਮਿਲ ਗਈ ਹੈ, ਸਾਨੂੰ ਤਾਂ ਫਤਿਹ ਨਸੀਬ ਹੋ ਗਈ ਹੈ, ਪਰ ਇਹ ਮੂਰਖ ਕੱਚੀ ਮੱਤ ਵਾਲੇ ਇਹ ਨਹੀਂ ਸਨ ਜਾਣਦੇ।
ਪ੍ਰਾਤ ਹੋਤ ਲੋ ਹਮੈ ਬਾਚੇ,
ਬਸ ਸਵੇਰ ਦੀ ਲੋ ਲੱਗਣ ਤੱਕ ਇਹਨਾਂ ਦੇ ਪ੍ਰਾਣ ਇਹਨਾਂ ਦੇ ਸਰੀਰ ਚ ਚੱਲਣੇ ਆ, ਜਦੋਂ ਦਿਨ ਚੜ ਗਿਆ ਦਿਨ ਦੇ ਚੜਦਿਆਂ ਮਾਨੋ ਇਹਨਾਂ ਦਾ ਕਾਲ ਇਹਨਾਂ ਦੇ ਸਿਰ ਤੇ ਆ ਨੱਚਣਾ। ਇਹ ਨਹੀਂ ਸੀ ਜਾਣਦੇ ਕਿ ਦਿਨ ਚੜਦਿਆਂ ਸਾਡੇ ਚੋਂ ਕੋਈ ਜਿਉਂਦਾ ਨਹੀਂ ਬਚਣਾ।
ਪਸਰੀ ਸੈਨ ਸੁਦਾ ਸਰ ਤੀਕਾ,
ਸ੍ਰੀ ਅੰਮ੍ਰਿਤਸਰ ਸਰੋਵਰ ਤੱਕ ਜਿੰਨੀਆਂ ਫੌਜਾਂ ਸਨ ਦੁਸ਼ਮਣਾਂ ਦੀਆਂ ਉਹ ਪਸਰ ਗਈਆਂ ਇਧਰ ਉਧਰ ਵੇਖਣ ਲੱਗੇ।
ਫਿਰੇ ਤਿਮਰ ਮੈਂ ਦਿਖਤ ਨਨੀਕਾ,
ਰਾਤ ਦਾ ਹਨੇਰਾ ਸੀ, ਗਸ਼ਤ ਕਰਦੇ ਫਿਰਦੇ ਨੇ ਪਰ ਕੁਝ ਨਜ਼ਰ ਨਹੀਂ ਸੀ ਆਉਂਦਾ, ਕੁਝ ਪਤਾ ਨਹੀਂ ਸੀ ਲੱਗਦਾ।
ਭੂਲੇ ਵਿਚਰਤ ਉੱਚੇ ਬੋਲਤ,
ਜਿਵੇਂ ਕੋਈ ਭਟਕਦੇ ਨੀ ਫਿਰਦੇ ਹੁੰਦੇ ਹਨੇਰੇ ਚ, ਕੋਈ ਇਧਰ ਕੋਈ ਉਧਰ, ਪਤਾ ਨੀ ਲੱਗਦਾ ਵੀ ਜਾਣਾ ਕਿੱਧਰ ਹੈ, ਤੇ ਉੱਚੀ ਉੱਚੀ ਬੋਲਦੇ ਹਨ।
ਬੀਥਨ ਬਿਕੇ ਬ੍ਰਿੰਦ ਪਟ ਡੋਲ,
ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਇਹ ਸੂਰਮੇ ਡੋਲਦੇ ਫਿਰਦੇ ਨੇ, ਭੱਜਦੇ ਫਿਰਦੇ ਹਨ, ਨੱਠਦੇ ਫਿਰਦੇ ਨੇ।
ਇਤਨੇ ਮੈਂ ਦੋਨੋ ਗੁਰ ਸੂਰੇ,
ਇੰਨੇ ਨੂੰ ਸਤਿਗੁਰਾਂ ਦੇ ਦੋਵੇਂ ਸੂਰਮੇ ਭਾਈ ਬਾਬਕ ਜੀ ਔਰ ਭਾਈ ਸਿੰਘਾ ਪ੍ਰੋਤ ਜੀ ਰਾਮਸਰ ਸਾਹਿਬ ਤੋਂ ਚੱਲ ਕੇ ਆ ਗਏ।
ਬਾਬਕ ਅਰ ਸਿੰਘਾ ਰਿਸ ਪੂਰੇ,
ਭਾਈ ਸਿੰਘਾ ਜੀ ਔਰ ਭਾਈ ਬਾਬਕ ਜੀ ਆਪਣੇ ਹੱਥਾਂ ਵਿੱਚ ਬੰਦੂਕਾਂ ਪਕੜ ਕੇ ਸ਼ਸਤਰਾਂ ਅਸਤਰਾਂ ਦੇ ਸਹਿਤ ਬੜੇ ਵੀਰ ਰਸ ਵਿੱਚ ਭਿੱਜੇ ਹੋਏ ਆਏ ਨੇ।
ਬੀਬੀ ਕੇਰ ਮਹਿਲ ਤੁਰ ਗਏ,
ਔਰ ਜਿੱਥੇ ਬੀਬੀ ਵੀਰੋ ਜੀ ਸਨ ਮਹਿਲ ਵਿੱਚ, ਉੱਪਰ ਇੱਕ ਚੁਬਾਰੇ ਤੇ ਕਮਰਾ ਸੀ ਉਹਦੇ ਵਿੱਚ ਬੀਬੀ ਵੀਰੋ ਜੀ ਸਨ, ਉੱਥੇ ਚੱਲ ਕੇ ਆਏ ਹਨ।
ਜੋ ਸੋਚਿਤ ਬੈਠੀ ਦੁੱਖ ਮਾਏ,
ਬੀਬੀ ਵੀਰੋ ਜੀ ਰਾਤ ਦਾ ਸਮਾਂ ਹੈ, ਬਹੁਤ ਜ਼ਿਆਦਾ ਦੁਖੀ ਤੇ ਆਤੁਰ ਜੇ ਹੋ ਕੇ ਬੈਠੇ, ਦਰਵਾਜ਼ਾ ਅੰਦਰੋਂ ਬੰਦ ਕੀਤਾ, ਕੋਈ ਖੜਾਕ ਨਹੀਂ ਕਰਦੇ, ਮਨ ਹੀ ਮਨ ਸੋਚੀ ਜਾਂਦੇ ਨੇ ਕੀ ਹੋਵੇਗਾ, ਕਿਵੇਂ ਨਿਕਲਾ ਇੱਥੋਂ, ਕੌਣ ਆਏਗਾ ਲੈਣ ਮੈਨੂੰ, ਏਦਾਂ ਮਨ ਹੀ ਮਨ ਬੀਬੀ ਵੀਰੋ ਜੀ ਸੋਚ ਰਹੇ ਤੇ ਦੁਖੀ ਹੋ ਰਹੇ ਨੇ।
ਬਹੁ ਵਿਧ ਚਿਤਵਤ ਹਿਰਦੇ ਵਿਚਾਰੀ,
ਮਨ ਵਿੱਚ ਕਈ ਤਰ੍ਹਾਂ ਦੀਆਂ ਚਿਤਵਨੀਆਂ ਚਿਤਵਦੇ ਨੇ ਔਰ ਹਿਰਦੇ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਨੂੰ ਵਿਚਾਰਦੇ ਨੇ।
ਤਰੇ ਤਿਰੇ ਲੇ ਨਾਮ ਪੁਕਾਰੀ,
ਇਹਨੇ ਨੂੰ ਭਾਈ ਬਾਬਕ ਜੀ ਔਰ ਭਾਈ ਸਿੰਘਾ ਪ੍ਰੋਤ ਜੀ ਥੱਲੇ ਆਣ ਖਲੋਤੇ, ਉੱਤੇ ਚੁਬਾਰੇ ਤੇ ਕਮਰਾ ਸੀ, ਥੱਲਿਓ ਆਵਾਜ਼ ਮਾਰੀ ਬੀਬੀ ਜੀ ਸੁਣੋ ਅਸੀਂ ਆਏ ਹਾਂ
ਆਵੋ ਸ਼ੀਘਰ ਗੁਰੂ ਸਿਮਰਨ ਤੇ
ਸਤਿਗੁਰੂ ਜੀ ਯਾਦ ਕਰਦੇ ਨੇ ਛੇਤੀ ਨਾਲ ਦਰਵਾਜ਼ਾ ਖੋਲੋ ਤੇ ਆ ਜਾਓ ਸਾਡੇ ਨਾਲ ਚੱਲੋ
ਕਿਉਂ ਕਰ ਬੈਠੀ ਹੋਏ ਨਿਚਿੰਤੇ
ਤੁਸੀਂ ਕਿਵੇਂ ਨਿਸ਼ਚਿੰਤ ਹੋ ਕੇ ਬੈਠੇ ਹੋ ਇੱਥੇ ਹੁਣ ਬੈਠਣ ਦਾ ਵੇਲਾ ਨਹੀਂ ਹੈ ਵੀਰੋ ਜੀ ਬੀਬੀ ਜੀ ਛੇਤੀ ਆਓ ਤੇ ਛੇਤੀ ਸਾਡੇ ਨਾਲ ਚੱਲੋ ਸਤਿਗੁਰੂ ਜੀ ਬੁਲਾ ਰਹੇ ਨੇ
ਨੈ ਪਤੀ ਆਵਤ ਪਰੇ ਨ ਪਾਵੇ ਨੈ ਪਤੀ ਆਵਤ ਪਤਾ ਨ ਪਾਵੇ
ਕਹਿੰਦੇ ਉਹ ਉੱਥੇ ਉਡੀਕ ਰਹੇ ਨੇ ਤੇ ਛੇਤੀ ਕਰਕੇ ਚੱਲੋ ਇਹ ਆਵਾਜ਼ ਬੀਬੀ ਵੀਰੋ ਜੀ ਨੇ ਸੁਣੀ ਪਰ ਮਨ ਨਹੀਂ ਭਤੀਜਿਆ ਖਬਰੇ ਕੌਣ ਹੈ ਕਿਤੇ ਸਾਡੇ ਪਿਤਾ ਜੀ ਦਾ ਨਾਂ ਲੈ ਕੇ ਦੁਸ਼ਮਣਾਂ ਦੇ ਸਿਪਾਹੀ ਨਾ ਸਾਨੂੰ ਆਵਾਜ਼ ਮਾਰਦੇ ਹੋਣ ਤੋ ਬੀਬੀ ਜੀ ਦੇ ਮਨ ਚ ਯਕੀਨ ਨਹੀਂ ਆਉਂਦਾ ਇਹਨਾਂ ਦੀ ਆਵਾਜ਼ ਸੁਣ ਕੇ ਗੱਲ ਸੁਣ ਕੇ
ਸ਼ਤਰੂ ਸੈਨ ਨੇ ਗਹਿ ਲੈ ਜਾਵੀ
ਕਿਤੇ ਦੁਸ਼ਮਣਾਂ ਦੀ ਸੈਨਾ ਵਿਚ ਹੀ ਨਾ ਇਹ ਮੈਨੂੰ ਪਕੜ ਕੇ ਲੈ ਜਾਣ ਕੀ ਪਤਾ ਦੁਸ਼ਮਣਾਂ ਦੇ ਹੀ ਬੰਦੇ ਨਾ ਹੋਣ
ਉਹ ਤੁਮ ਪੌਣ ਬੂਜਨਾ ਕੀਨੀ
ਸੋਚ ਕੇ ਬੀਬੀ ਵੀਰੋ ਜੀ ਪੁੱਛਦੇ ਕਿਤਨੇ ਚਤੰਨ ਸਨ ਅੱਠ ਸਾਲ ਦੀ ਉਮਰ ਹੈ ਬੜੇ ਸਾਵਧਾਨ ਕਹਿਣ ਲੱਗੇ ਤੁਸੀਂ ਹੋ ਕੌਣ ਇਹ ਪੁੱਛਿਆ ਬੀਬੀ ਵੀਰੋ ਜੀ ਨੇ ਕਿ ਤੁਸੀਂ ਕੌਣ ਹੋ
ਜਬ ਲੋ ਨੀਕੇ ਲਿਓ ਨਾ ਚੀਨੀ
ਜਦੋਂ ਤੱਕ ਮੈਨੂੰ ਇਸ ਗੱਲ ਦਾ ਨਿਰਣਾ ਨਹੀਂ ਹੋ ਜਾਂਦਾ ਵੀ ਤੁਸੀਂ ਕੌਣ ਹੋ
ਤਬ ਲੋ ਨਹੀਂ ਕਿ ਵਾਰ ਉਗਾਰੋ
ਉਦੋਂ ਤੱਕ ਮੈਂ ਆਪਣੇ ਇਸ ਕਮਰੇ ਦਾ ਦਰਵਾਜ਼ਾ ਨਹੀਂ ਖੋਲਣਾ ਇਹ ਦਰਵਾਜ਼ੇ ਦੀ ਕੁੰਡੀ ਨਹੀਂ ਖੋਲਣੀ
ਬੈਠੀ ਇਆਂ ਪ੍ਰਾਣ ਹਨ ਡਾਰ
ਮੈਂ ਇੱਥੇ ਬੈਠੀ ਰਹਾਂਗੀ ਆਪਣੇ ਪ੍ਰਾਣ ਤਿਆਗ ਦਿਆਂਗੀ ਪਰ ਦੁਸ਼ਮਣਾਂ ਦੇ ਨਾਲ ਨਹੀਂ ਜਾਵਾਂਗੀ
ਸਿੰਘੇ ਤਬੇ ਸਿਮਰਨੀ ਦੀਨ
ਭਾਈ ਸਿੰਘਾ ਪ੍ਰੋਤ ਜੀ ਅੱਗੇ ਵਧੇ ਵਧ ਕੇ ਸਤਿਗੁਰਾਂ ਦੇ ਹੱਥਾਂ ਦਾ ਜਿਹੜਾ ਸਿਮਰਨਾ ਸੀ ਉਹ ਅੱਗੇ ਕਰਕੇ ਦਿੱਤਾ
ਇਹ ਗੁਰ ਕਰ ਕੀ ਲੇਵੋ ਚੀਨ
ਆਖਿਆ ਬੀਬੀ ਜੀ ਆਹ ਹੈ ਗੁਰੂ ਸਾਹਿਬ ਜੀ ਦੇ ਹੱਥਾਂ ਦੀ ਨਿਸ਼ਾਨੀ ਇਹ ਤਾਂ ਤੁਸੀਂ ਚੰਗੀ ਤਰ੍ਹਾਂ ਵੇਖੀ ਹੈ ਆਪ ਜੀ ਦੇ ਪਿਤਾ ਗੁਰਦੇਵ ਦੇ ਹੱਥਾਂ ਦੀ ਇਹ ਨਿਸ਼ਾਨੀ ਇਹਨੂੰ ਪਛਾਣ ਲਓ
ਦੀਪਕ ਕੇ ਪ੍ਰਕਾਸ਼ ਨਿਹਾਰੀ
ਜਦੋਂ ਸਿਮਰਨਾ ਅੰਦਰ ਭੇਜਿਆ ਤੇ ਬੀਬੀ ਜੀ ਨੇ ਦੀਵਾ ਜਗਾਇਆ ਅੰਦਰ ਉਹਦੇ ਪ੍ਰਕਾਸ਼ ਵਿਚ ਉਸ ਸਿਮਰਨੇ ਨੂੰ ਚੰਗੀ ਤਰ੍ਹਾਂ ਗਹੁ ਨਾਲ ਵੇਖਿਆ ਇਹ ਤਾਂ ਮੇਰੇ ਪਿਤਾ ਜੀ ਦੇ ਹੱਥਾਂ ਦੀ ਨਿਸ਼ਾਨੀ ਬੀਬੀ ਵੀਰੋ ਜੀ ਨੇ ਪਛਾਣ ਲਈ
ਭਾਈ ਹਿਰਦੇ ਮੈਂ ਆਨੰਦ ਭਾਰੀ
ਬਹੁਤ ਆਨੰਦਿਤ ਹੋਏ ਬਹੁਤ ਖੁਸ਼ ਹੋਏ ਕਿ ਸਤਿਗੁਰਾਂ ਨੇ ਸੇਵਕ ਭੇਜੇ ਆਪਣੇ ਸਿੱਖ ਭੇਜੇ ਨੇ ਮੈਨੂੰ ਲੈਣ ਲਈ
ਜਬੇ ਨਿਸ਼ਾਨੀ ਪਿਤ ਨਿਰਖਾਏ
ਜਦੋਂ ਪਿਤਾ ਜੀ ਦੇ ਹੱਥਾਂ ਦੀ ਨਿਸ਼ਾਨੀ ਉਹ ਸਿਮਰਨਾ ਬੀਬੀ ਜੀ ਨੇ ਚੰਗੀ ਤਰ੍ਹਾਂ ਵੇਖ ਲਿਆ
ਪੁੱਤਰ ਅਗਾਰ ਕਿਵਾਰ ਬਿਲਾਏ
ਛੇਤੀ ਨਾਲ ਆ ਕੇ ਦਰਵਾਜ਼ਾ ਖੋਲਿਆ ਤੇ ਖੋਲ ਕੇ ਬਾਹਰ ਨੂੰ ਆ ਗਏ
ਤਬ ਚੜਾਏ ਚਾਲੇ ਜੁਗ ਬੀਰ
ਭਾਈ ਬਾਬਕ ਜੀ ਔਰ ਭਾਈ ਸਿੰਘਾ ਪ੍ਰੋਤ ਜੀ ਬੀਬੀ ਵੀਰੋ ਜੀ ਨੂੰ ਨਾਲ ਲਿਆ ਘੋੜੇ ਤੇ ਸਵਾਰ ਕਰਕੇ ਦੋਵੇਂ ਚੱਲ ਪਏ
ਸਨੇ ਸਨੇ ਹਿਆ ਕੀ ਗਤ ਤੀਰ
ਘੋੜਿਆਂ ਨੂੰ ਸਹਿਜੇ ਸਹਿਜੇ ਤੋਰਦੇ ਵੀ ਬਹੁਤਾ ਖੜਾਕ ਨਾ ਆਵੇ ਕਿਉਂਕਿ ਦੁਸ਼ਮਣ ਆਲੇ ਦੁਆਲੇ ਗਲੀਆਂ ਚ ਨੇੜੇ ਤੇੜੇ ਫਿਰਦੇ ਸੀ ਸਿਪਾਹੀ ਉਹ ਹਨੇਰੇ ਕਰਕੇ ਹਨੇਰੇ ਦਾ ਫਾਇਦਾ ਵੀ ਲੈ ਰਹੇ ਨੇ ਵੀ ਦੁਸ਼ਮਣ ਨੂੰ ਪਤਾ ਵੀ ਨਾ ਲੱਗੇ ਇਸ ਕਰਕੇ ਸਹਿਜੇ ਸਹਿਜੇ ਘੋੜਿਆਂ ਨੂੰ ਤੋਰਦੇ ਹਨ
ਸੈਨਾ ਆਗੇ ਮੁਗਲ ਪਠਾਨੀ
ਮੁਗਲਾਂ ਤੇ ਪਠਾਣਾ ਦੀ ਸੈਨਾ ਅੱਗੇ ਪਿੱਛੇ ਦੌੜੀ ਫਿਰਦੀ ਹੈ
ਇਤੇ ਉਤ ਫਿਰਤ ਮਨੋ ਬਾਵਰਾਨੀ
ਜਿਵੇਂ ਉਹ ਬਾਵਰੇ ਜੇ ਨਹੀਂ ਹੋਏ ਫਿਰਦੇ ਕੋਈ ਫਾਵਾ ਜਿਹਾ ਹੋਇਆ ਕੋਈ ਇਧਰ ਦੌੜਿਆ ਫਿਰਦਾ ਕੋਈ ਉਧਰ ਦੌੜਿਆ ਫਿਰਦਾ ਪਤਾ ਕਿਸੇ ਨੂੰ ਲੱਗ ਨਹੀਂ ਰਿਹਾ ਵੀ ਜਾਣਾ ਕਿੱਧਰ ਉਹ ਫਾਵੇ ਜੇ ਹੋਏ ਰਾਤ ਦੇ ਹਨੇਰੇ ਚ ਇਧਰ ਉਧਰ ਦੌੜੇ ਫਿਰਦੇ ਹਨ ਨਾ ਆਪਣੇ ਜਰਨੈਲਾਂ ਦਾ ਪਤਾ ਲੱਗਦਾ ਉਹਨਾਂ ਨੂੰ ਵੀ ਸਾਡਾ ਸਿਪਹਿਸਲਾਰ ਕਿੱਥੇ ਹੈ ਇਧਰ ਉਧਰ ਬਾਬਰੇ ਜੇ ਹੋ ਕੇ ਟੁਰੇ ਫਿਰਦੇ ਸਨ
ਆਏ ਸੁਦਾ ਸਰ ਤੱਟ ਲੱਗ ਫਿਰੇ
ਭਾਈ ਬਾਬਕ ਤੇ ਸਿੰਘਾ ਪ੍ਰੋਤ ਜੀ ਅੱਗੇ ਅੱਗੇ ਵਧਦੇ ਆਏ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਆ ਗਏ
ਫਤਿਹ ਜਾਨ ਮਨ ਆਨੰਦ ਭਰੇ
ਔਰ ਇਧਰ ਜਿਹੜੇ ਤੁਰਕ ਸੀ ਇਹ ਸੋਚਣ ਵੀ ਸਾਡੀ ਫਤਿਹ ਹੋ ਗਈ ਅਸੀਂ ਰਣ ਭੂਮੀ ਚ ਫਤਿਹ ਪ੍ਰਾਪਤ ਕਰ ਲਈ ਹੈ ਸਾਡੀ ਤਾਂ ਜਿੱਤ ਹੋ ਗਈ ਹੈ ਏਦਾਂ ਬੜੇ ਖੁਸ਼ ਜੇ ਹੋਏ ਇਧਰ ਉਧਰ ਦੌੜੇ ਫਿਰਦੇ ਭੱਜੇ ਫਿਰਦੇ ਨੇ
ਔਰ ਦਰਸ਼ਨੀ ਕੋਰਾ ਖਰਿਓ
ਕਹਿੰਦੇ ਦਰਸ਼ਨੀ ਡੋੜੀ ਦੇ ਕੋਲ ਆ ਕੇ ਭਾਈ ਬਾਬਕ ਤੇ ਸਿੰਘਾ ਪ੍ਰੋਤ ਜੀ ਪਹੁੰਚ ਗਏ
ਉਤਰਿਓ ਮੁਗਲ ਵੀਰ ਤੈ ਬਿਰਿਓ
ਉੱਥੇ ਕਹਿੰਦੇ ਇੱਕ ਘੋੜੇ ਤੋਂ ਮੁਗਲ ਪਠਾਨ ਦਰਸ਼ਨੀ ਡੋੜੀ ਹੈ ਜਿੱਥੇ ਦਰਬਾਰ ਸਾਹਿਬ ਦੇ ਉਥੋਂ ਘੋੜੇ ਤੋਂ ਉਤਰ ਕੇ ਉਹ ਥੱਲੇ ਵੇਖ ਰਿਹਾ ਵੀ ਅੰਦਰ ਜਾ ਕੇ ਵੇਖੀਏ ते दर्शनी डोड़ी दे कोल ही उतरिया होया पठान
ए दोनो आवत तिस जानी
एने नु दोवे सिख जेड़े सी भाई बाबक ते सिंगा प्रोत जी ए भी उत्थे ही आण निकले अकाल तख्त साहब दे सामने ओ पठान नु थोड़ा जा शक होया उन्ने वेख्या भी कोई दो घोड़ सवार आ रहे ने
या पग तर तर शब्द उठानी
घोड़े दे पैरां दी आवाज सुनांदी क्योंकि रात दा समां सी ए पठान सामने कला सी एदे नाल दे साथी जेड़े सी ओ परकरमा च इधर उधर तुरे फिरदे सी ए ड्योड़ी दे कोल पठान कला खड़ा सी भाई सिंघा परोत ते बाबक जी दा घोड़ा जदों नेड़े आया अकाल तख्त साहब दे इन्ने पछाण कीती आवाज सुन के अंदाजा लाया भी दो घोड़ सवार ने
चमक मुगल तब तो मर गए
कहिंदे मुगल ने सोचिया भी किते इहनूं शक जिहा होया कि किते गुरु साहब जां उहनां दे सिपाही ना होण इहदे हथ दे विच बरछी सी ए नैन त्यार बर त्यार हो के अपनी बरछी संभाली
आहो कौन तुम बल भर गए हो
अंधेरा सी पता नहीं सी लगदा ते छाती च पूरा बल भर के गर्जवी आवाज च पठान बोलिया कौन है बई एदा उच्ची आवाज च बोलिया पुछदा है
बाबक पनियो आपने पाई
भाई बाबक जी अगो बोले कोई नहीं मिया जी अपने ही भरा ने अनेरा सी ना पता नहीं सी लगदा बा भाई बाबक जी कहिंदे कोई नहीं अपने ही भाई ने
थिरी रहो राखो तकराई
खलोता रहा इथे सावधानी नाल पहरा देई वेखी कोई आवे ना भाई बाबक जी कहिंदे इथे ही रही खलो के सावधानी नाल पहरा दे
हो जित गुर को बिचरत सारे
असी लभ रहे हां गुरु जी नू हो सकदा इधर नू आ जान जिथे तू खड़ा ते असी भी लभ रहे हां इधर उधर फिर के वेखदे हां बाकी भी सिपाही भाल कर रहे ने
तुमने अब लो नहीं निहारे
आ किते वेख्या दा नहीं गुरु जी नू इधर आउंदा जांदा भाई बाबक जी सगो उन्हूं ही पुछदे हनेरा सी ना पता नहीं सी लगदा कहिंदे तकिया ना नहीं इधर किते सतगुरु जी नू आउंदा जांदा
इम कह चले जाते अगवाए
एदा कह के भाई बाबक जी नाल ही घोड़ा थोड़े थोड़े सहजे सहजे तोर दे तुरे जांदे
मुगल बराबर क्यों जब आए
ओ मुगल भी सहजे जे थोड़ा जा अगे वध गया ते जदों भाई बाबक जी होना दे बराबर नेड़े पहुंचन लगा
चरियो खरो सा युद्ध सावधाना
ते ओ भी घोड़े ते छाल मार के चढ़ के घोड़ा नेड़े कर लिया
तब सिंगे मन ऐसे जाना
भाई सिंघा परोत जी ने वेख्या भी पठान तां घोड़े ते चढ़ के साडे नाल नेड़े आउण लगा
चमो इया लग पसरी सारे
दुश्मन दी फौज इत्थे नेड़े तेड़ी फिरदी है सारी दरबार साहब दी परिक्रमा विच अमृतसर सरोवर दी परिक्रमा विच ही फिरदे ने सारे
होए ना अस पिर परे अगारे
किते ऐसा ना होवे भी इत्थे भेड़ शुरू हो जाए इत्थे किते लड़ाई ते जंग ना छिड़ जावे
ओ चकिया की बागी उचाई
भाई साहब ने एकदम अपने घोड़े दियां बागां फिर खिचियां भी चल भी छेती नाल हुण कर दे अल्ला घोड़े नू तेजी नाल तोरन वास्ते बागां ढिलियां छड़ियां
करियो तेज कुछ चलियो पलाई
कहिंदे घोड़ा थोड़ा जा तेज कीता वागा थोड़ियां जी जदों खिचियां ते तुरिया ते हवा विच उड़न लगा घोड़ा
बीबी के पग भूखन छनके
हुण बीबी जी दे चरणा दे विच बीबी वीरो जी दे चरणा विच कोई आभूषण गहने पाए हुए सी जिवें आम कंगन जे पाए हुंदे बच्चियां दे ओ कहिंदे एकदम खड़कन लग पए
चलत बेग ते मिल मिल ठनके
हुण जदों घोड़ा तुरदा तेजी दे नाल ते ओ बीबी जी दे वीरो जी दे चरणा च पाए जेड़े ओ गहने सन घुंगरू जेड़े सन ओ खणक दे ओ घोड़े दी तेजी दे नाल उहनां दा खड़ाक सुणदा
तिन को शब्द मुगल सो सुन के
ओ जेड़ा मुगल पठान खड़ा सी ओहदे कन्नां चो आवाज पई
रोरा करियो ऊच बच पन के
एकदम ओने रौला पा दिता ओनू पता लग गया भी कोई ना कोई गुरु साहब दे परिवार चो बीबी है जिनू ए लैके जा रहे ने नाल ओने एकदम रौला पा दिता पछाण लिया भी आवाज तां बीबियां दे पैरां विच पाए जेड़े गहने हुंदे आ उहनां दी है ओने एकदम पहचान करके रौला पा दिता
आवो ताए सुपट हम संगी
नाल दे साथियां नू आ जाओ मेरे नाल दे सूरमियों किथे चले गए पठानो मुगलो छेती आ जाओ
होए सुचेत बन तेज तुरंगी
छेती आओ सुचेत होके अपने घोड़े तेज करके आ जाओ
दुश्मन बिचते जात पलाए
आ दुश्मन अपने बिचों दी निकलदा जा रहा है ये दुश्मन ने जेड़े दो घोड़ सवार जा रहे ने ਇਹ ਸਾਡੇ ਵਿੱਚੋਂ ਦੀ ਨਿਕਲ ਕੇ ਚੱਲੇ ਨੇ
ਗੁਰੂ ਕਬੀਲੇ ਲੀਤ ਲੰਘਾਏ
ਮੈਨੂੰ ਜਾਪਦਾ ਵੀ ਗੁਰੂ ਦਾ ਕਬੀਲਾ ਹੋਵੇਗਾ ਨਾਲ ਇਹ ਗੁਰੂ ਦੇ ਕਬੀਲੇ ਨੂੰ ਲੈ ਕੇ ਨਾਲ ਜਾ ਰਹੇ ਨੇ
ਰੋਕੋ ਜੇਲੇ ਨੋ ਹੈ ਬਾਜ
ਜੇ ਗੁਰੂ ਕੋਲੋਂ ਬਾਜ ਲੈਣਾ ਤੇ ਰੋਕ ਦੋ ਗੁਰੂ ਦਾ ਕਬੀਲਾ ਹੋਣਾ ਕੋਈ ਗੁਰੂ ਦੇ ਪਰਿਵਾਰ ਚ ਬੀਬੀ ਜਾਪਦੀ ਹੈ ਉਹਨੂੰ ਪਕੜ ਲਵਾਂਗੇ ਤੇ ਗੁਰੂ ਕੋਲੋਂ ਆਪਣਾ ਬਾਜ ਲਵਾਂਗੇ
ਨਹੀਂ ਤਾਂ ਮਿਲ ਜੈ ਹੈ ਆਪਣ ਸਮਾਜ
ਜੇ ਆਪਾਂ ਇਹਨਾਂ ਨੂੰ ਨਾ ਰੋਕ ਸਕੇ ਤੇ ਇਹਨਾਂ ਨੇ ਭੱਜ ਕੇ ਜਾ ਕੇ ਆਪਣੇ ਪਰਿਵਾਰ ਨੂੰ ਜਿੱਥੇ ਇਹਨਾਂ ਦਾ ਬਾਕੀ ਦਾ ਸਮਾਜ ਹੋਵੇਗਾ ਉੱਥੇ ਜਾ ਮਿਲਣਗੇ ਜਾ ਰਲਣਗੇ ਫਿਰ ਨਹੀਂ ਆਪਣੇ ਕੋਲੋਂ ਫੜੇ ਜਾਣੇ ਫਿਰ ਨੀ ਆਪਣੇ ਕਾਬੂ ਆਉਣ ਲੱਗੇ
ਏਵ ਪੁਕਾਰਤ ਮੂਰਖ ਮਾਨੀ
ਉਹ ਪਠਾਨ ਜਿਹੜਾ ਮਾਨੀ ਹੰਕਾਰੀ ਏਦਾਂ ਪੁਕਾਰਦਾ ਪਰਮੇਸ਼ਰ ਵੱਲੋਂ ਖੇਡ ਇਹੋ ਜੀ ਵੀ ਇਹਦੇ ਨਾਲ ਦੇ ਸਾਥੀ ਕੁਝ ਵਾਹ ਵਾਹ ਦੂਰਲੇ ਪਾਸੇ ਉਧਰ ਦੁੱਖ ਭੰਜਨੀ ਬੇਰੀ ਵਾਲੇ ਪਾਸੇ ਫਿਰੀ ਜਾਣ ਇਹ ਕੱਲਾ ਹੀ ਸੀ ਇਧਰ ਇਹਨੇ ਬਥੇਰੀਆਂ ਆਵਾਜ਼ਾਂ ਮਾਰੀਆਂ ਪਰ ਹਾਲੇ ਕਿਸੇ ਨੇ ਇਹਦੀ ਆਵਾਜ਼ ਵੱਲ ਧਿਆਨ ਨਹੀਂ ਸੀ ਦਿੱਤਾ
ਯਾ ਕੋ ਪ੍ਰੇਰਿਤ ਭਾ ਅਗਵਾਨੀ
ਇਹਨੇ ਘੋੜਾ ਪ੍ਰੇਰਿਆ ਤੇ ਅੱਗੇ ਆਣ ਪਹੁੰਚਿਆ ਭਾਈ ਬਾਪਕ ਤੇ ਭਾਈ ਸਿੰਘੇ ਪ੍ਰੋਤ ਦੇ
ਜਾਨ ਨਾ ਦਿਓ ਦੁਬੇਲਾ ਤੋਈ
ਅੱਗੇ ਆ ਕੇ ਘੋੜਾ ਰੋਕ ਕੇ ਕਹਿੰਦਾ ਮੈਂ ਨੀ ਜਾਣ ਦਿੰਦਾ ਤੁਹਾਨੂੰ ਤੂੰ ਦੁਬੇਲਾ ਦੁਬੇਲਾ ਕਹਿੰਦੇ ਵੀ ਇੱਕ ਘੋੜੇ ਤੇ ਦੋ ਜਣੇ ਸਵਾਰ ਹੋਣ ਕਹਿੰਦੇ ਤੂੰ ਦੋ ਜਣੇ ਹੋ ਤੁਸੀਂ ਘੋੜੇ ਤੇ ਦੁਬੇਲੇ ਹੋ ਮੈਂ ਨੀ ਤੁਹਾਨੂੰ ਇੱਥੋਂ ਲੰਘਣ ਦੇਣਾ ਮੈਂ ਕੱਲਾ ਆ ਘੋੜਾ ਮੇਰਾ ਤੇਜ਼ੀ ਨਾਲ ਦੌੜੇਗਾ ਇੱਕ ਘੋੜੇ ਤੇ ਦੋ ਜਣੇ ਬੈਠੇ ਹੋਣ ਉਹਨਾਂ ਭਾਰ ਮੰਨੇਗਾ ਕਹਿੰਦਾ ਦੁਬੇਲਿਆ ਮੈਂ ਨੀ ਤੈਨੂੰ ਜਾਣ ਦੇਣ ਲੱਗਾ
ਉੱਤਰ ਚੋਰ ਅਬ ਸੁੱਟਬੋ ਹੋਈ
ਆ ਛੇਤੀ ਆ ਜਾ ਉੱਤਰ ਕੇ ਘੋੜੇ ਤੋਂ ਥੱਲੇ ਤੇ ਹਥਿਆਰ ਸੁੱਟ ਦੇ
ਤੀਕਨ ਤੋਂ ਮਰ ਹੱਥ ਉਬਾਰਾ
ਕਹਿੰਦੇ ਇਹਦੇ ਹੱਥ ਵਿੱਚ ਬੜੀ ਤਿੱਖੀ ਬਰਛੀ ਸੀ ਉਹ ਬਰਛੀ ਮਾਰਨ ਵਾਸਤੇ ਨੇ ਉਭਾਰੀ ਹੈ
ਕਰਤ ਨੇਰ ਚਾਹਸ ਤਬ ਮਾਰਾ
ਨੇੜੇ ਹੋ ਕੇ ਜਦੋਂ ਬਰਛੀ ਮਾਰਨ ਲੱਗਾ
ਨਿਜ ਤੁਰੰਗ ਕੋ ਹੱਥ ਕਰ ਚਾਬਕ
ਆਪਣੇ ਘੋੜੇ ਨੂੰ ਭਾਈ ਬਾਬਕ ਨੇ ਚਾਬਕ ਮਾਰੀ
ਸਿੰਘੇ ਕਿਉਂ ਪਿਖਿਆ ਕਿਆ ਬਾਬਕ
ਭਾਈ ਸਿੰਘਾ ਪ੍ਰੋਤ ਜੀ ਕਿਉਂਕਿ ਬੀਬੀ ਵੀਰੋ ਜੀ ਭਾਈ ਸਿੰਘੇ ਪ੍ਰੋਤ ਦੇ ਨਾਲ ਘੋੜੇ ਤੇ ਸਵਾਰ ਸਨ ਭਾਈ ਬਾਬਕ ਜੀ ਕੱਲੇ ਸੀ ਤੇ ਹੁਣ ਦੋ ਕੋ ਸਵਾਰ ਹੋਣ ਤੇ ਲੜਨਾ ਵੀ ਥੋੜਾ ਔਖਾ ਹੋਣਾ ਸੀ ਭਾਈ ਸਿੰਘੇ ਪ੍ਰੋਤ ਨੇ ਭਾਈ ਬਾਬਕ ਨੂੰ ਆਵਾਜ਼ ਮਾਰੀ
ਆਵਤ ਦੁਸ਼ਟ ਚੱਲਿਓ ਮਮਯੋਰਾ
ਕਹਿਣ ਲੱਗੇ ਉਹ ਬਾਬਕ ਕੀ ਵੇਖਦਾ ਭਾਈ ਬਾਬਕ ਕੀ ਤੱਕਦਾ ਆ ਵੇਖ ਦੁਸ਼ਮਣ ਮੇਰੇ ਵੱਲ ਵਧਿਆ ਆਉਂਦਾ ਬਰਛੀ ਲੈ ਕੇ
ਮੇਰੋ ਆਏ ਦੁਬੇਲਾ ਘੋੜਾ
ਮੇਰਾ ਦੁਬੇਲਾ ਘੋੜਾ ਦੋ ਜਣੇ ਅਸੀਂ ਇੱਕ ਘੋੜੇ ਤੇ ਸਵਾਰ ਹਾਂ
ਤੁਪਕ ਤਾਪ ਤੈ ਧਰ ਕਰ ਤੀਰ
ਬੰਦੂਕ ਤਿਆਰ ਆ ਤਾਂ ਲਾ ਸਿਸਤ ਨਿਸ਼ਾਨਾ ਬੰਨ ਆ ਜਿਹੜਾ ਆਉਂਦਾ ਮੱਠੇ ਪਠਾਨ ਮਲੇਛ ਮੇਰੇ ਵੱਲ ਬਰਛੀ ਦਾ ਵਾਰ ਕਰਦਾ ਹੋਇਆ ਇਹਦਾ ਨਿਸ਼ਾਨਾ ਬੰਨ ਕੇ ਗੋਲੀ ਦਾਗ ਦੇ
ਹਤੋਰੀ ਦਾ ਦਿੜਵੈ ਕਰ ਵੀਰ
ਗੋਲੀ ਓ ਚਲਾਈ ਵੀ ਇਹਦੇ ਹਿੱਕ ਦੇ ਵਿੱਚ ਜਿੱਥੇ ਇਹਦਾ ਦਿਲ ਧੜਕਦਾ ਹੈ ਨਾ ਉਹਨੂੰ ਚੀਰ ਕੇ ਨਿਕਲ ਜਾਏ ਇਹਦੇ ਫੇਫੜਿਆਂ ਵਿੱਚੋਂ ਇਹਦਾ ਦਿਲ ਨਿਕਲ ਕੇ ਬਾਹਰ ਜਾ ਪਵੇ
ਇਸ ਕੋ ਮਾਰ ਨਿਵਾਰਨ ਕਰੀਏ
ਇਹਨੂੰ ਮਾਰ ਕੇ ਇੱਕ ਵਾਰੀ ਸੁੱਟ ਦੇ ਜ਼ਮੀਨ ਉੱਤੇ ਬਸ ਇਹੀ ਹੈ ਜਿਹੜਾ ਰਸਤਾ ਰੋਕ ਰਿਹਾ ਹੈ
ਅਪਰ ਨਾ ਆਪਣੇ ਨਿਕਟ ਨਿਹਰੀਏ
ਬਾਕੀ ਹੋਰ ਤਾਂ ਕੋਈ ਨੇੜੇ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਇਹ ਕੱਲਾ ਹੀ ਹੈ ਪਠਾਨ ਤੇ ਮਾਰ ਕੇ ਗੋਲੀ ਇਹਦੀ ਛਾਤੀ ਦੇ ਵਿੱਚ ਇਹਦਾ ਦਿਲ ਕੱਢ ਕੇ ਰੱਖ ਦੇ
ਸੁਨ ਬਾਬਕ ਤਬ ਤਿਆਰ ਤੁਫੰਗ
ਭਾਈ ਬਾਬਕ ਦੀ ਬੰਦੂਕ ਪਹਿਲਾਂ ਹੀ ਤਿਆਰ ਸੀ ਤੋੜਾ ਤਖਾਇਆ ਹੋਇਆ ਸੀ ਕਲਾ ਮੋੜ ਕੇ ਜੋੜੀ ਹੋਈ ਸੀ
ਲੱਖਿਓ ਚਲਤ ਆ ਖਰ ਕੇ ਸੰਗ
ਕਹਿੰਦੇ ਐਨ ਹੁਣ ਨਜ਼ਰ ਪੂਰਾ ਜਿਹੜਾ ਹਨੇਰੇ ਵਿੱਚ ਨਾ ਪਠਾਨ ਦਿਸਦਾ ਨਹੀਂ ਸੀ ਪਿਆ ਬਸ ਘੋੜੇ ਦਾ ਖੜਕਾ ਹੀ ਹੈ ਜਿਹਦੇ ਤੋਂ ਪਤਾ ਲੱਗਦਾ ਵੀ ਬੰਦਾ ਫਿਰਦਾ ਹਨੇਰਾ ਇੰਨਾ ਜ਼ਿਆਦਾ ਸੀ ਮਿੱਟੀ ਘੱਟਾ ਉੱਡਿਆ ਧੂੰਆਂ ਇੰਨਾ ਉੱਡਿਆ ਹੋਇਆ ਸੀ ਤੇ ਨਜ਼ਰ ਨਹੀਂ ਸੀ ਆਉਂਦਾ ਬਸ ਘੋੜੇ ਦੇ ਖੜਾਕ ਤੋਂ ਹੀ ਪਤਾ ਲੱਗਦਾ ਸੀ ਵੀ ਇੱਥੇ ਪਠਾਨ ਫਿਰਦਾ
ਘਨੇ ਤਿਮਰ ਤੇ ਦੀਖੇ ਥੋਰਾ
ਬਹੁਤ ਜ਼ਿਆਦਾ ਕੁੱਪ ਹਨੇਰਾ ਹੋਣ ਕਰਕੇ ਬਸ ਚਾਵਲਾ ਜਿਹਾ ਹੀ ਦਿਸਦਾ ਵੀ ਬੰਦਾ ਫਿਰਦਾ ਪੂਰਾ ਸਾਫ਼ ਨਹੀਂ ਸੀ ਨਜ਼ਰ ਆਉਂਦਾ
ਤੋ ਸ਼ਬਦ ਕੀ ਔਰ ਸੁਜੋਰਾ
ਪਰ ਭਾਈ ਬਾਬਕ ਨੇ ਆਵਾਜ਼ ਤੋਂ ਅੰਦਾਜ਼ਾ ਲਾ ਲਿਆ ਵੀ ਇੱਥੇ ਆਹ ਜਗ੍ਹਾ ਤੇ ਬੰਦਾ ਹੋਵੇਗਾ ਇਹ ਖਾਲਸਾ ਜੀ ਨਿਸ਼ਾਨਾ ਲਾਉਣ ਦੀ ਬਹੁਤ ਗੂੜੀ ਤਕਨੀਕ ਸੀ ਜਿਹੜੀ ਸਤਿਗੁਰਾਂ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਵੀ ਨਜ਼ਰ ਨਾ ਆਉਂਦਾ ਹੋਵੇ ਕੱਲੀ ਆਵਾਜ਼ ਸੁਣਨੀ ਤੇ ਆਵਾਜ਼ ਸੁਣ ਕੇ ਨਿਸ਼ਾਨਾ ਲਾ ਦੇਣਾ
इन शब्द बेदी निशाना बाण भी कहते सी भी आवाज सुन के जिथो आवाज आउंदी उथे निशाना ला देना। तो भाई बाबक जी साधक सी वेखो रागी सिख सी महाराज जी दे ते बंदूक चलाण विच आवाज सुन के निशाना लाण दी महारत रखदे सी इन्ने शस्त्रधारी योधे सन। तो भाई बाबक जी ने बंदूक दा निशाना लाया आवाज तो अंदाजा लाया भी इन्नी दूरी ते इन्नी जगह उत्ते बंदा खड़ा है घोड़ा इन्ना कुचा होवेगा इन्नी कुत्ते थां ते बंदा होवेगा उहदी छाती वाली जगह केड़ी होवेगी अंदाजे दे नाल ही आवाज दे नाल ही निशाना ला लिया।
या कुदाई कर निकट पहुंचा
भाई बाबक जी ने घोड़ा थोड़ा जा नेड़े लियांदा भी रेंग थले लियाउणा सी भी गोली चलानी है भी किते ओदा ही ना निष्फल चली जे रेंज थले भी तां आवेगी क्योंकि बंदूकां दी थोड़ी रेंज हुंदी कोई 5 मीटर ताईं 10 मीटर ताईं 20 मीटर ताईं कित्थे क दूरों गोली चलनी है। भाई बाबक जी ने घोड़ा थोड़ा जा नेड़े कीता अपनी बंदूक दी मार दे थले लियांदा रेंग थले लियांदा उहनू
थरो रहो अब रहे न सूचा
भाई बाबक ने फिर एदा ही नहीं गोली दाग दित्ती उहनू वंगारिया भी कहिंदा खलोता रही ओ शेरा आउण लगी आ बंदूक दी गोली हुण सुच्चा नहीं जाण लगा तू सुच्चे दा मतलब ए गोली लगे बिना तू हुण एदा नहीं जाण लगा हुण गोली मारूगी तेनू
सुन सन मुख ने जा कर आयो
भी सुन के अगो दलेर सी योधा सी उहने भी पैर ही मन्निया उहने नहीं सोचिया भी ए दो जने आ मैं कल्ला आ आखिरकार दलेर सी पठान सी लड़ना भिड़ना उहदा काम सी उहने भी घोड़ा नेड़े कीता ते हाथ विच बरछी संभाली
निकट होए कर चैत चलायो
उह भी कोल आके बरछी दा वार करके मारना चाहुंदा है
तब बाबक ने डंब पलीता
भाई बाबक ने पिछो पलीता तुहा दिता
हत्यो दुष्ट के होए निरपीता
और बंदूक चो गोली कड़ाक दे के निकली और उस पठान नू जा वजी
लगी दुगुल का छुट कर छाती
कहंदे बंदूक विच गोलियां भी दो पाईयां ते दुगाड़ा ही छुटिया दुगाड़ा कहंदे भी दो गोलियां कठियां ही चलियां ते दोवें गोलियां कठियां जदों चलियां पठान दी छाती च वजियां छाती तोड़ के हड्डियां तोड़ के कालजा बाहर कढ़ दिता
सत श्री अकाल।
अगले पास्यो गोली वजी जगह थोड़ी सी पिछले पास्यो जदों गोली निकली ना खप्पा ही खोल के रख दिता पिछले पास्यो हवा आले दुआले कहिंदे अगले पास्यो जाके पिछले पासे आर सार जान लग पई
याते उचरे उतरा पपाती
पापी मलेच घोड़े तो उछल के थले जमीन ते डिगा
मनो मतंग शीर ने मारा
कहते जदो डिगा तड़म दे के आवाज आई मानो किसे शेर ने हाथी मारिया होवे ते हाथी जमीन ते तड़म दे के डिगा होवे 7 फुटा पठान सी बड़ा भारी वजन एक एक बकरा दूंबा पूरा सबूता खा जान वाला सी जदो डिगा ना जमीन ते घोड़े तो एकदम तड़म दे के आवाज आई मानो जिवे किसे शेर ने हाथी मार के जमीन ते सुट दिता होवे
किदों गाज ते गिरियो मुनारा
जा एदा कह लो भी आकाश चो बिजली पई होवे किसे मुनारे ते वड्डे वड्डे मुनारे हुंदे आ ना ते बिजली पई होवे ते मुनारा उत्तो टुट के थले जमीन ते डिगा होवे एदा ए पठान डिगा
कह समूल ब्रिच वायु डारा
जा एदा कह लो भी कोई पुराना मुढ़ दरख्त पुराना खड़ा होवे मोटा ते थल्लो जड़ा तो पोला होवे एकदम नेरी चले ते ओदे नाल तड़म दे के जिवें जमीन ते डिगदा इओ ए पठान डिगा
बयो रुदर काए सो पबकारा
और एदे शरीर च जड़ियां गोलियां वजियां दो कठियां ओ जड़ा जखम है ओदे च खून एदा उबाले मारदा पक पक करके बाहर नू निकलदा जिवें कोई फुहारा चलदा होवे
छोटे उतरंग ताई कित गए
घोड़ा एदा छुट के किधर दी किधर दौड़ गया ए जमीन ते डिगा रह गया
हाय हाय बोलत मृत पए
थोड़ा जा एक दो मिनटां लई हाय हाय भी कीती इहने अपने मुंह कुरलाउंदा कुरलाउंदा मुक गया मर गया
निरपै होए कर चले अगारी
भाई बाबक ते भाई सिंघा परोत जी हुण निरपै हो के ਘੋੜਿਆਂ ਨੂੰ ਪੋਈਏ ਪਾਇਆ ਤੇ ਚੱਲ ਪਏ।
ਦੂਰ ਰਹੀ ਸੈਨਾ ਰਿਪ ਪਾਰੀ,
ਦੁਸ਼ਮਣਾਂ ਦੀ ਬਾਕੀ ਸੈਨਾ ਪਿੱਛੇ ਦੂਰ ਰਹਿ ਗਈ, ਉਹ ਨੇੜੇ ਨਹੀਂ ਢੁੱਕ ਸਕੇ।
ਸਤਿਗੁਰ ਕੋ ਇਤ ਹੀ ਦਿਸ਼ ਧਿਆਨ,
ਉਧਰ ਮਹਾਰਾਜ ਜੀ ਦਾ ਧਿਆਨ ਬਿਲਕੁਲ ਇਧਰ ਸੀ ਦਰਬਾਰ ਸਾਹਿਬ ਵੱਲ ਹੀ, ਕਿਉਂਕਿ ਕਿਹਾ ਸੀ ਵੀ ਗੋਲੀ ਚਲਾ ਦਿਓ, ਅਸੀਂ ਇਧਰੋਂ ਸਿਪਾਹੀ ਉਸੇ ਵੇਲੇ ਭੇਜ ਦਿਆਂਗੇ। ਗੋਲੀ ਦੀ ਆਵਾਜ਼ ਮਹਾਰਾਜ ਜੀ ਨੇ ਸੁਣ ਲਈ, ਕਿਉਂਕਿ ਸਤਿਗੁਰਾਂ ਦਾ ਧਿਆਨ ਇਧਰ ਹੀ ਸੀ।
ਸੁਣੀ ਆਵਾਜ਼ ਤੁਪਕ ਕੀ ਕਾਨ,
ਜਦੋਂ ਭਾਈ ਬਾਬਕ ਵੱਲੋਂ ਚਲਾਈ ਬੰਦੂਕ ਦੀ ਗੋਲੀ ਦੀ ਆਵਾਜ਼, ਬੰਦੂਕ ਦੀ ਆਵਾਜ਼ ਮਹਾਰਾਜ ਜੀ ਨੇ ਸੁਣੀ, ਛੇਵੇਂ ਗੁਰਦੇਵ ਨੇ
ਨਿਜ ਸੁਭਟਨ ਸੋ ਗਿਰਾ ਉਚਾਰੀ,
ਆਪਣੇ ਸੂਰਮਿਆਂ ਨੂੰ ਮਹਾਰਾਜ ਜੀ ਨੇ ਵੰਗਾਰ ਕੇ ਕਿਹਾ,
ਲਿਓ ਸੁਧ ਤੂਰਨ ਹੋਏ ਅਗਾਰੀ,
ਆਖਿਆ ਜਾਓ ਵੀ ਕੁਝ ਸਿਪਾਹੀ ਭੱਜ ਕੇ ਅੱਗੇ ਜਾ ਕੇ ਖਬਰ ਲਓ, ਵੇਖੋ ਕੀ ਹੋਇਆ।
ਦੋਨੋ ਵੀਰ ਨਹੀਂ ਘਿਰ ਜਾਏ,
ਕਿਤੇ ਭਾਈ ਬਾਬਕ ਤੇ ਸਿੰਘਾ ਪ੍ਰੋਤ ਦੁਸ਼ਮਣਾਂ ਚ ਘਿਰ ਨਾ ਜਾਣ, ਕਿਤੇ ਸਾਡੇ ਦੋਵੇਂ ਸੂਰਮੇ ਉੱਥੇ ਘੇਰੇ ਵਿੱਚ ਨਾ ਆ ਜਾਣ।
ਤੁਰਤ ਫਿਰਤੇ ਤੁਤ ਸਮੁਦਾਏ,
ਕਿ ਤੁਰਕਾਂ ਦਾ ਦਲ ਇਧਰ ਉਧਰ ਭੱਜਿਆ ਫਿਰਦਾ, ਨੱਠਿਆ ਫਿਰਦਾ।
ਪੈਂਦੇ ਖਾਨ ਹੁਕਮ ਸੁਣ ਚੱਲਿਓ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਪੈਂਦੇ ਖਾਂ ਅੱਗੇ ਵਧਿਆ, ਮਹਾਰਾਜ ਮੈਂ ਜਾਂਦਾ ਹਾਂ, ਪੈਂਦੇ ਖਾਂ ਅੱਗੇ ਵੱਧ ਕੇ ਆਇਆ।
ਸੂਰਨ ਕੋ ਗਨ ਤੂਰਨ ਮਿਲਿਓ,
ਔਰ ਆ ਕੇ ਅੱਗੇ ਸੂਰਮਿਆਂ ਨੂੰ ਮਿਲਿਆ।
ਤੁਪਕ ਤਿਆਰ ਕਰ ਭੀ ਸਮੁਹਾਈ,
ਸਾਰੇ ਯੋਧਿਆਂ ਨੂੰ ਨਾਲ ਲੈ ਕੇ ਪੈਂਦੇ ਖਾਂ ਅੱਗੇ ਵਧਿਆ, ਬੰਦੂਕਾਂ ਸਭ ਦੇ ਹੱਥਾਂ ਚ ਤਿਆਰ ਨੇ, ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਤਿਆਰ ਕੀਤੀਆਂ ਹੋਈਆਂ।
ਤੁੰਦ ਤੁਰੰਗਨ ਚਲੇ ਤਵਾਈ,
ਔਰ ਘੋੜਿਆਂ ਨੂੰ ਤੇਜ਼ੀ ਨਾਲ ਤਵਾ ਕੇ ਅੱਗੇ ਵਧੇ ਨੇ ਦੜਾ ਕੇ।
ਜੈ ਲਗ ਦੋਨੋ ਮਿਲੇ ਨਾ ਵੀਰ,
ਇੱਥੇ ਤੱਕ ਅੱਗੇ ਤੱਕ ਆਉਂਦਿਆਂ ਦੋਵੇਂ ਯੋਧੇ ਭਾਈ ਬਾਬਕ ਜੀ ਹੋਣੀ ਨਹੀਂ ਮਿਲੇ।
ਜੈ ਲਗ ਜਾਏ ਚੀਰ ਅਰ ਪੀਰ,
ਕਹਿੰਦੇ ਉੱਥੇ ਤੱਕ ਦੁਸ਼ਮਣਾਂ ਦੀ ਭੀੜ ਨੂੰ ਚੀਰਦਿਆਂ ਆਪਾਂ ਨਿਕਲ ਜਾਣਾ, ਜੇ ਉਹ ਘਿਰ ਵੀ ਗਏ ਹੋਏ। ਪੈਂਦੇ ਖਾਂ ਨੇ ਕਿਹਾ ਜਿੱਥੇ ਤੱਕ ਸਾਨੂੰ ਸਾਡੇ ਦੋ ਭਰਾ ਨਹੀਂ ਮਿਲਦੇ, ਉੱਥੇ ਤੱਕ ਆਪਾਂ ਦੁਸ਼ਮਣਾਂ ਨੂੰ ਚੀਰਦਿਆਂ ਨਿਕਲ ਜਾਣਾ।
ਇਮ ਗੁਰ ਕੋ ਦਲ ਜਬ ਉਮਡਾਇਓ,
ਇਹਦਾ ਸਤਿਗੁਰਾਂ ਦੀਆਂ ਫੌਜਾਂ ਜਦੋਂ ਉਮੜ ਕੇ ਰਾਮਸਰ ਸਾਹਿਬ ਤੋਂ ਇਧਰ ਨੂੰ ਆਈਆਂ,
ਤਬ ਲਗ ਸਿੰਘਾ ਬਾਬਕ ਆਏ,
ਉਹ ਥੋੜਾ ਜਿਹਾ ਅੱਗੇ ਆਏ ਹੀ ਸਨ ਕਿ ਇਹਨੇ ਨੂੰ ਭਾਈ ਬਾਬਕ ਤੇ ਭਾਈ ਸਿੰਘਾ ਪ੍ਰੋਤ ਜੀ ਸਤਿ ਸ੍ਰੀ ਅਕਾਲ ਕਰਦਿਆਂ ਵਾਪਸ ਆ ਗਏ।
ਸਰਬ ਹਕੀਕਤ ਭਾਈ ਸੁਣਾਈ,
ਆ ਕੇ ਸਤਿਗੁਰਾਂ ਨੂੰ ਸਾਰੀ ਹਕੀਕਤ ਸੁਣਾਈ, ਮਹਾਰਾਜ ਜੀ ਨੂੰ ਆ ਕੇ ਦੱਸਿਆ।
ਸਾਧ ਸਾਧ ਸੁਣ ਗੁਰੂ ਅਲਾਈ,
ਸੁਣ ਕੇ ਪਾਤਸ਼ਾਹ ਕਹਿੰਦੇ ਸਾਬਾਸ਼ ਭਾਈ ਬਾਬਕ, ਸਾਬਾਸ਼ ਹੈ ਭਾਈ ਸਿੰਘਾ ਪ੍ਰੋਤ ਜੀ, ਸਾਬਾਸ਼ ਹੈ ਤੁਹਾਡੀ ਦਲੇਰੀ ਦੇ, ਬੜੇ ਯੋਧਿਆਂ ਵਾਲਾ ਕੰਮ ਕਰਕੇ ਆਏ ਜੇ।
ਭਏ ਨਿਹਾਲ ਆਨੰਦ ਸਮੁਦਾਈ,
ਨਿਹਾਲ ਹੋ ਗਏ ਹੋ, ਤੁਹਾਨੂੰ ਸਰਵ ਪ੍ਰਕਾਰ ਦੇ ਆਨੰਦ ਲੋਕ ਪ੍ਰਲੋਕ ਦੇ ਸੁਖ ਪ੍ਰਾਪਤ ਹੋਵਣ।
ਹਲਤ ਪਲਤ ਮੈਂ ਰਹੇ ਸਹਾਈ,
ਇਸ ਲੋਕ ਵਿੱਚ ਵੀ ਤੁਹਾਡੇ ਸਹਾਈ ਰਵਾਂਗੇ ਤੇ ਪਰਲੋਕ ਵਿੱਚ ਵੀ ਤੁਹਾਡੇ ਸਹਾਈ ਰਹਾਂਗੇ।
ਤਬ ਲੋ ਪੈਰ ਰਾਤ ਰਹਿ ਗਈ,
ਖਾਲਸਾ ਜੀ ਇੰਨੇ ਨੂੰ ਪੈਰ ਕ ਰਾਤ ਦਾ ਸਮਾਂ ਉਹ ਬਾਕੀ ਰਹਿ ਗਿਆ, ਅੰਮ੍ਰਿਤ ਵੇਲਾ ਹੀ ਸੀ, ਪੈਰ ਕ ਰਾਤ ਦਾ ਵੇਲਾ ਰਹਿ ਗਿਆ।
ਮਚੇ ਜੰਗ ਗੁਰ ਉਰ ਲਖ ਲਈ,
ਸਤਿਗੁਰੂ ਜੀ ਨੇ ਜਾਣ ਲਿਆ ਵੀ ਦਿਨ ਚੜ੍ਹਦਿਆਂ ਪੂਰਾ ਭਿਆਨਕ ਘਮਾਸਾਨ ਜੰਗ ਮਚਣਾ, ਇਹ ਸਤਿਗੁਰੂ ਜਾਣਦੇ ਸਨ।
ਯਾ ਤੇ ਸਭ ਪਰਿਵਾਰ ਸਿਧਾਰੇ,
ਸੋਚਿਆ ਕਿ ਰਾਮਸਰ ਸਾਹਿਬ ਤੋਂ ਵੀ ਪਰਿਵਾਰ ਇੱਥੋਂ ਅੱਗੇ ਭੇਜ ਦੇਣਾ ਚਾਹੀਦਾ ਤੇ ਪਰਿਵਾਰ ਇੱਥੋਂ ਅੱਗੇ ਨੂੰ ਗੁਜਰ ਜਾਏ, ਲੰਘ ਜਾਏ, ਤਾਂ ਜੋ ਬੇਫਿਕਰੇ ਹੋ ਕੇ ਜੰਗ ਲੜ ਸਕੀਏ।
ਰਹਿ ਨਰ ਨਿਕਟ ਜੇ ਸ਼ਸਤਰ ਨਤਾਰੇ,
ਔਰ ਜਿਹੜੇ ਸਾਡੇ ਸ਼ਸਤਰ ਧਾਰੀ ਯੋਧੇ ਨੇ ਥੋੜੇ ਜੇ ਸੂਰਮੇ ਇਹਨਾਂ ਦੇ ਨਾਲ ਰੱਖੀਏ।
ਇਮ ਵਿਚਾਰ ਗੁਰ ਬਾਕੀ ਉਚਾਰ,
ਇਹ ਵਿਚਾਰ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰਦੇਵ ਬੋਲੇ।
ਗੋਇੰਦਵਾਲ ਚਲਨ ਨਿਰਤਾਰਾ,
ਪਰਿਵਾਰ ਨੂੰ ਕਿਹਾ ਕਿ ਤੁਸੀਂ ਸ਼੍ਰੀ ਗੋਇੰਦਵਾਲ ਸਾਹਿਬ ਵੱਲ ਮੁਖ ਕਰੋ ਤੇ ਗੋਇੰਦਵਾਲ ਸਾਹਿਬ ਨੂੰ ਚਾਲਾ ਮਾਰੋ।
ਹੋਤ ਪ੍ਰਾਤ ਲਗ ਚਲੋ ਚਬਾਲ,
ਤੇ ਦਿਨ ਚੜ੍ਹਦਿਆਂ ਤੱਕ ਤੁਸੀਂ ਚਬਾਲ ਪਹੁੰਚੋ ਪਹਿਲਾਂ, ਉੱਥੋਂ ਫਿਰ ਗੋਇੰਦਵਾਲ ਸਾਹਿਬ ਨੂੰ ਜਾਵਾਂਗੇ, ਪਰ ਪਹਿਲਾਂ ਤੁਸੀਂ ਹਾਲੇ ਪਹਿਰ ਰਾਤ ਬਾਕੀ ਰਹਿੰਦੀ ਹੈ, ਦਿਨ ਚੜ੍ਹਦਿਆਂ ਤਾਈ ਤੁਸੀਂ ਹੱਲੇ ਨਾਲ ਤੇਜ਼ੀ ਨਾਲ ਚਬਾਲ ਨਗਰ ਚ ਪਹੁੰਚ ਜਾਓ।
ਸਪਤ ਕੋਸ ਪਰ ਗ੍ਰਾਮ ਵਿਸਾਲ,
ਤਕਰੀਬਨ ਇਥੋਂ ਸੱਤ ਕੋਹ ਦੀ ਵਾਟ ਤੇ ਚਬਾਲ ਪਿੰਡ ਹੈ, ਚਬਾਲ ਨਗਰ ਹੈ।
ਲਾਵਾਂ ਫੇਰਨ ਕੋ ਦਿਨ ਆਜੂ,
ਕਿਉਂਕਿ ਅੱਜ ਜਿਹੜਾ ਦਿਨ ਹੈ, ਅੱਜ ਬੀਬੀ ਵੀਰੋ ਦੇ ਵਿਆਹ ਦੀ ਤਿਥ ਰੱਖੀ ਹੈ, ਉਹ ਵੀ ਅੱਜ ਹੀ ਹੋਵੇਗਾ। ਮਹਾਰਾਜ ਜੀ ਕਹਿੰਦੇ ਜੰਗ ਵੀ ਅੱਜ ਹੀ ਹੋਵੇਗਾ। ਸਿੱਖ ਹੈਰਾਨ ਸਨ ਵੀ ਜੰਗ ਦਾ ਕੀ ਪਤਾ ਕਿੰਨਾ ਚਿਰ ਚੱਲੇ, पर पादशाह कहंदे युद्ध भी अज ही होवेगा ते शादी भी अज ही होवेगी क्योंकि एक सूरमे वास्ते रण भूमि च लड़ना भी शादी का ही काम हुंदा। आखो सतनाम
श्री वाहिगुरु।
एक सूरमे लई ये दोवे शादियां ने, जे वो ब्याह दा समागम है शादी दा वो भी शादी है खुशी है, ते जेड़ा अमृतसर साहब च सूरमिया ने बहादरी नाल लड़ के शहीदियां पाउणियां ये भी शादी है, ये दोवे शादियां अज ही होणगियां। बीबी वीरो दे ब्याह दियां लावां जेड़ियां ने ओ चवाल नगर विच अज ही होणगियां।
उतर करो सब ब्याह समाजो,
ते हुक्म कीता दमोदरी जी होणा नूं जिम्मेवार कुछ सिख नाल भेजे के तुसी जाके चबाल पहुंच के ब्याह दियां तैयारियां करो।
सरपी सिता आदवत सारी,
खंड घ्यो आदक जो लंगर पानी दी व्यवस्था, क्योंकि बरात आउणी उहनां दे भोजन दा प्रबंध तुरत फुरत करना, ओ जो चाहीदा ते छेती नाल गोइंदवाल साहब तो नेड़े तेड़े नगरां तो ओ अज दिने दिने ही तैयारी कर लो, क्योंकि बरात तां शाम तक आउणी है, ब्याह अमृत वेले रात नूं होणा सी। कहण लगे भी ओहदी तैयारी जिहड़ी आ खंड घ्यो आदक मंगा के ते लंगर प्रशादा जेड़ा वो तैयार कर लवो।
कर खरीद रचिए सब तैयारी,
जो जो समग्री चाहिदी है खरीद के ओदी सारी तैयारी कर लवो।
अपर न चिंता चित में करो,
बाकी होर कोई चिंता नहीं करनी चित च, किसे तरह दा कोई फिकर नहीं करना, जेड़े समागम पहला बने हुए ने उसे तरह ही होणगे।
होनहार इमही उर तरो,
ए होनी सी ए इदां ही वरतनी सी, एदा ही हुक्म सी परमेश्वर दा, एदा ही चलना सी।
हम पी पहुंचेंगे तिस काला,
ते तुसी चल के तैयारियां करो ब्याह दियां सारियां। महाराज जी कहंदे असीं भी बस इत्थों जंग समेट के युद्ध लड़ के फतेह प्राप्त करके छेती तुहानू आ मिलांगे चबाल नगर च।
फेरे फेरे ग्राम चबाला,
असीं आप अपने हथीं आके वीरो दी शादी करांगे, उथे आप अपने हथी फेरे फेरांगे।
सब कुटुंब इत भोजन करियो,
और सारे कुटुंब ने उथे ही पैंदे भोजन कीता।
पुन पोला के संग उचरियो,
पहला परिवार नु सारे नु कह दिता भी तुसी चबाल पहुंचो तैयारी करो ब्याह दियां। उधर बीबी कौलां जी उन्हां नू महाराज जी ने हुक्म कीता,
और करतार बसो अब जाए।
कहण लगे कौलां जी तुसी अपने नाल तुहाडे नाल कुछ सिख भेजांगे सेवक भेजांगे, उन्हां नू नाल लै के तुसी करतारपुर साहब पुजो, क्योंकि महाराज जी जानदे सन के बीबी जी दे शरीर दा अंतम समा करतारपुर साहब ही उत्थे शरीर त्यागना कौलां जी ने। तो महाराज जी ने कहा कौलां जी तुसी साडे वड्डियां दे वसाए नगर श्री करतारपुर सोढ़ियां जलंधर नगर जलंधर दे पास जो नगर है उत्थे पहुंचो।
जब लग हम ना मिले टिगे आए,
जदों तक असि तुहानू आके तुहाडे कोल नहीं मिलांगे।
इहां संग ना बने बिचारे,
उत्थे तुसी रहना इत्थे तुहाडा नाल रहना योग नहीं।
पर युद्ध जोदा बरियार,
क्योंकि जंग होवेगा युद्ध होवेगा और बरियार बली सूर में योदे लड़नगे भिड़नगे, क्योंकि जेडे तुरक आए ने ओदे विचो काजी रुस्तम खान तेरे अब्बा जान दे भेजे कुछ बंदे भी होणगे, उन्हां दी निगाह तेरे ते होवेगी, इस करके साडे नाल रहना तुहाडे लई योग नहीं, तुसी करतारपुर साहब चले जाओ।
मिलो शिगर कै बंधन तारी,
माता जी ने नमस्कार कीती आख्या महाराज छेती दर्शन दियो।
कुछ नर लेकर पंत पधारी,
बीबी कौलां जी ने कुछ क सिपाही कुछ क सेवादार दासियां नाल लए और श्री करतारपुर साहब नु कूच कर गए।
जाए प्रवेशी पुर करतार,
कौलां जी श्री करतारपुर साहब नगर च प्रवेश कर गए।
पुर की चिंता रिदे मजार,
मन च फिकर जरूर है भी जंग हो रहा युद्ध हो रहा ते दुश्मना दी फौज चढ़ के आई, इस गल दी चिंता भी सी, बहुत ज्यादा भारी फिकर भी सी कौलां जी दे हिरदे च, गुरु साहब जी दे बाबत बहुत ज्यादा फिकर है।
इत दमोदरी आद कुटुंब,
इधर माता दमोदरी जी माता मरवाई जी माता नानकी जी बाबा गुरदत्ता साहब जी बाबा सूरजमल जी बाबा अणी राय जी बाबा टल राय जी धन गुरु तेग बहादुर साहब जी बीबी वीरो जी इना सारे बच्चियां नू परिवार नू नाल लेके
परे पंत चल त्याग बिलंद,
रामसर साहब तो चबाल नू चाला मार दिता, जिवें जिवें ब्यौत बंदी साहब ने दसी सी ਉਸੇ ਤਰ੍ਹਾਂ ਹੀ ਚਬਾਲ ਨਗਰ ਨੂੰ ਤੁਰ ਪਏ।
ਦੁਖਤ ਵਿਸਾਲ ਸਚਿੰਤਾ ਤ੍ਰਾਸ।
ਖਾਲਸਾ ਜੀ ਜਿਹੜਾ ਚਬਾਲ ਨਗਰ ਸੀ ਮਹਾਰਾਜ ਜੀ ਦੇ ਬਹੁਤ ਹੀ ਪਿਆਰੇ ਅਨਿਨ ਸੇਵਕ ਹੋਏ ਚੌਧਰੀ ਲੰਗਾਹ ਜੀ। ਜਦੋਂ ਪੰਜਵੇਂ ਪਾਤਸ਼ਾਹ ਸ਼ਹੀਦੀ ਪਾਈ ਉਦੋਂ ਇਹ ਪੰਜਾਂ ਚ ਨਾਲ ਸਨ। ਤੋ ਭਾਈ ਲੰਗਾਹ ਜੀ ਦਾ ਇਹ ਪਿੰਡ ਸੀ, ਬੀਬੀ ਮਾਈ ਭਾਗੋ ਦਾ ਵੀ ਇਹੀ ਪਿੰਡ ਹੋਇਆ ਚਬਾਲ ਨਗਰ। ਤੋ ਇਹ ਚਬਾਲ ਨਗਰ ਨੂੰ ਚੱਲ ਪਏ।
ਪਿਖਕ ਸੂਤਲੇ ਦੀਰਘ ਸਵਾਸ।
ਮਾਤਾ ਦਮੋਦਰੀ ਜੀ ਬਹੁਤ ਜਿਆਦਾ ਲੰਮੇ ਲੰਮੇ ਸਾਹ ਲੈਂਦੇ ਵੀ ਇਹ ਤਾਂ ਹੋਰ ਹੀ ਜੋ ਸਾਡੇ ਚਿੱਤ ਚੇਤੇ ਨਹੀਂ ਸੀ ਉਹ ਕੁਝ ਹੋ ਗਿਆ, ਏਦਾਂ ਤਾਂ ਸੋਚਿਆ ਵੀ ਨਹੀਂ ਸੀ। ਤਿਆਰੀ ਕੀਤੀ ਹੋਈ ਸੀ ਵਿਆਹ ਦੀ, ਰਾਗ ਸਾਗ ਸਾਰਾ ਇਕੱਠਾ ਘਰ ਕਰਕੇ ਰੱਖਿਆ ਹੋਇਆ ਸੀ। ਅੱਜ ਇੱਕ ਦਿਨ ਵਿੱਚ ਸਾਰੀ ਤਿਆਰੀ ਦੁਬਾਰਾ ਕਿਵੇਂ ਹੋਵੇਗੀ ਨਵੇਂ ਸਿਰਿਓ। ਉਹ ਮਾਤਾ ਜੀ ਬਹੁਤ ਤਰ੍ਹਾਂ ਦੀਆਂ ਸੋਚਾਂ, ਕਈ ਤਰ੍ਹਾਂ ਦੀਆਂ ਸੋਚਾਂ ਆਪਣੇ ਹਿਰਦੇ ਚ ਚਿਤਵਦੇ ਹਨ, ਤੇ ਜੇ ਇੱਕਦਮ ਜਦੋਂ ਪਰੇਸ਼ਾਨ ਜਿਹਾ ਹੁੰਦੇ ਤੇ ਲੰਮਾ ਜਿਹਾ ਹੌਕਾ ਭਰਦੇ ਹਨ।
ਇੱਕ ਜਾਮ ਮੈਂ ਪਹੁੰਚੇ ਜਾਈ।
ਤਕਰੀਬਨ 3 ਕੁ ਘੰਟੇ ਹੀ ਲੱਗੇ ਉਥੋਂ ਚਲਦਿਆਂ ਚਬਾਲ ਨਗਰ ਤੱਕ ਪਹੁੰਚ ਗਏ।
ਤਬ ਲੋ ਉਹਦੇ ਭਇਓ ਦਿਨ ਰਾਈ।
ਇਹਨੇ ਨੂੰ ਸੂਰਜ ਦਿਨ ਰਾਈ, ਦਿਨ ਦਾ ਰਾਜਾ। ਦਿਨ ਦਾ ਰਾਜਾ ਕੌਣ ਹੁੰਦਾ? ਸੂਰਜ। ਸੂਰਜ ਦੇ ਨਾਂ ਨੇ, ਸੂਰਜ ਦੇ ਕਈ ਨਾਂ ਨੇ, ਸੂਰਜ ਨੂੰ ਮਾਰਤੰਡ ਵੀ ਕਹਿੰਦੇ। ਤੋ ਕਹਿੰਦੇ ਉਸੇ ਵੇਲੇ ਦਿਨ ਰਾਈ ਸੂਰਜ ਉਦੇ ਹੋ ਗਿਆ।
ਤਿੰਨ ਪੀਛੇ ਗੁਰ ਗਿਰਾ ਉਚਾਰੀ।
ਜਦੋਂ ਮਾਤਾ ਜੀ ਹੋਣੀ ਚਲੇ ਗਏ, ਇਧਰ ਸਤਿਗੁਰੂ ਜੀ ਆਪਣੇ ਯੋਧਿਆਂ ਨੂੰ, ਸੂਰਮਿਆਂ ਨੂੰ, ਬਹਾਦਰਾਂ ਨੂੰ ਕਹਿਣ ਲੱਗੇ,
ਗਮਨੋ ਸਿੱਖ ਬਰਾ ਤੇ ਅਗਾਰੀ।
ਕਹਿਣ ਲੱਗੇ ਵੀ 2-4 ਸਿੱਖ ਜਾਓ, ਕਿਉਂਕਿ ਬਰਾਤ ਜਿਹੜੀ ਆ ਮੱਲੇਪੁਰ ਨਗਰ ਤੋਂ ਆ ਰਹੀ ਸੀ ਬੀਬੀ ਵੀਰੋ ਨੂੰ ਵਿਆਹੁਣ ਵਾਸਤੇ। ਭਾਈ ਸਾਧੂ ਜੀ ਹੁਣੀ ਆ ਰਹੇ ਸਨ। ਕਹਿਣ ਲੱਗੇ ਕਿ ਤੁਸੀਂ ਇਹ 2 ਸਿੱਖ ਜਿਹੜੀ ਬਰਾਤ ਉਧਰੋਂ ਆ ਰਹੀ ਹੈ ਮੱਲੇਪੁਰ ਤੋਂ ਤੁਰਦੇ ਹੋਣੇ ਨੇ, ਰਸਤੇ ਚ ਤੁਹਾਨੂੰ ਮਿਲਣਗੇ, ਬਰਾਤੀਆਂ ਨੂੰ ਜਾ ਕੇ ਅੱਗੋਂ ਮਿਲੋ।
ਇਤਿਹਾਵਤ ਕੋ ਦਿਓ ਹਟਾਏ।
ਬਰਾਤ ਤਾਂ ਇਧਰ ਅੰਮ੍ਰਿਤਸਰ ਸਾਹਿਬ ਨੂੰ ਆ ਰਹੀ ਹੋਵੇਗੀ, ਤੁਸੀਂ ਉਹਨਾਂ ਨੂੰ ਇਧਰ ਆਉਣ ਤੋਂ ਰੋਕ ਕੇ ਚਬਾਲ ਨੂੰ ਲੈ ਜਾਣਾ ਕਿ ਉਹ ਇਧਰ ਅੰਮ੍ਰਿਤਸਰ ਸਾਹਿਬ ਨਾ ਆਵਣ, ਤੇ ਚਬਾਲ ਉਹਨਾਂ ਨੂੰ ਲੈ ਜਾਣਾ।
ਗ੍ਰਾਮ ਚਬਾਲ ਤਿਨੋ ਲੈ ਜਾਏ।
ਬਰਾਤ ਦਾ ਟਿਕਾਓ ਤੁਸੀਂ ਜਾ ਕੇ ਚਬਾਲ ਪਿੰਡ ਚ ਕਰਾਉਣਾ ਹੈ।
ਸੁਨਤ ਗਿਓ ਸਿੱਖ ਹਿਆ ਕੋ ਪ੍ਰੇਰਾ।
ਮਹਾਰਾਜ ਜੀ ਦਾ ਬਚਨ ਸੁਣ ਕੇ ਸਿੱਖ ਨੇ ਘੋੜਾ ਪ੍ਰੇਰਿਆ ਤੇ ਬਰਾਤ ਨੂੰ ਅੱਗੋਂ ਲੈਣ ਵਾਸਤੇ, ਰੋਕਣ ਵਾਸਤੇ, ਕਿਉਂਕਿ ਉਸ ਵੇਲੇ ਇਹੀ ਤਰੀਕਾ ਸੀ ਕਾਸਦ ਦੀ ਭੇਜਣਾ ਸੀ। ਤੋ ਛੇਤੀ ਨਾਲ ਇੱਕ ਘੋੜ ਸਵਾਰ ਗਿਆ ਬਰਾਤ ਨੂੰ ਰੋਕਣ ਲਈ।
ਜਿੱਤ ਬਰਾਤ ਕੋ ਆਵਨ ਹੇਰਾ।
ਜਿੱਧਰੋਂ ਬਰਾਤ ਆਉਂਦੀ ਉਸ ਸਿੱਖ ਨੇ ਵੇਖੀ,
ਇਮ ਘਰ ਸਤਿਗੁਰ ਭਏ ਨਿਸੰਗ।
ਭਾਈ ਸਾਧੂ ਜੀ ਹੁਣਾਂ ਨੂੰ ਜਾ ਕੇ ਉਹਨੇ ਬੇਨਤੀ ਕੀਤੀ, ਮਹਾਰਾਜ ਬਰਾਤ ਅੰਮ੍ਰਿਤਸਰ ਸਾਹਿਬ ਨਾ ਲੈ ਕੇ ਚੱਲੋ, ਉੱਥੇ ਜੰਗ ਹੋ ਰਿਹਾ ਤੇ ਵਿਆਹ ਅੱਜ ਹੀ ਹੋਣਾ, ਤੇ ਤੁਸੀਂ ਚਬਾਲ ਚੱਲ ਕੇ ਟਿਕਾਓ ਕਰੋ। ਇਧਰ ਗੁਰੂ ਹਰਗੋਬਿੰਦ ਸਾਹਿਬ ਹੁਣ ਪਰਿਵਾਰ ਵੱਲੋਂ ਨਿਸ਼ਚਿੰਤ ਹੋ ਗਏ, ਵਿਆਹ ਦੀ ਤਿਆਰੀ ਵੀ ਹੋ ਗਈ ਸਾਰੀ ਵੀ ਉੱਥੇ ਹੋ ਜਾਏਗਾ। ਹੁਣ ਸਾਰਾ ਧਿਆਨ ਜਿਹੜਾ ਸੀ ਕੇਵਲ ਜੰਗ ਵੱਲ ਕੇਂਦਰਿਤ ਸੀ। ਪਹਿਲਾਂ ਸਾਰੇ ਪਾਸੇ ਵੀ ਵਿਆਹ ਹੋਣਾ, ਉਧਰੋਂ ਬਰਾਤ ਵੀ ਆ ਰਹੀ ਹੈ ਤੇ ਪਰਿਵਾਰ ਦਾ ਵੀ ਸੀ, ਹੁਣ ਸਾਰਾ ਧਿਆਨ ਮਹਾਰਾਜ ਜੀ ਨੇ ਬਸ ਜੰਗ ਤੇ ਹੀ ਕੇਂਦਰਿਤ ਕੀਤਾ।
ਉੱਠੀ ਚੌਂਪ ਚਿੱਤ ਕਰ ਬੇ ਜੰਗ।
ਬਸ ਹੁਣ ਤਾਂ ਮਛਹਿਰੇ ਚੜ ਗਏ 6ਵੇਂ ਪਾਤਸ਼ਾਹ ਦੇ, ਪੌਹਾਂ ਚੜ ਗਈਆਂ, ਚਾਅ ਜਾਗ ਪਿਆ ਹਿਰਦੇ ਚ, ਹੁਣ ਖੂਬ ਲੜਾਂਗੇ, ਜੰਗ ਲੜਾਂਗੇ।
ਸਰਬ ਸੂਰ ਠਾਂਡੀ ਸਵਧਾਨਾ।
ਜਿੰਨੇ ਸੂਰ ਮੈਂ ਸਭ ਸਾਵਧਾਨ ਹੋ ਕੇ, ਜਿਵੇਂ ਜਿਵੇਂ ਸੂਰਜ ਚੜਨ ਲੱਗਾ ਉਹਦੀ ਲਾਲੀ ਆਕਾਸ਼ ਵਿੱਚ ਛਾਂਦੀ ਹੈ, ਤਿਵੇਂ ਤਿਵੇਂ ਸੂਰਮਿਆਂ ਦੇ ਚਿਹਰੇ ਲਾਲ ਹੋ ਕੇ ਦਗ ਦਗ ਕਰਨ ਲੱਗੇ।
ਚਾਹਤ ਤੁਰਕਨ ਕੀ ਹਨ ਪ੍ਰਾਣਾ।
ਸਭ ਚਾਹੁੰਦੇ ਨੇ ਨਾ ਤੁਰਕਾਂ ਦੇ ਪ੍ਰਾਣ ਹਰ ਲਈਏ ਜਿਹੜੇ ਗੁਰੂ ਘਰ ਤੇ ਚੜ ਕੇ ਆਏ ਨੇ।
ਦੋਹਰਾ ਜਿਤ ਕਿਤ ਕਰ ਪਰਵਾਰ ਨਿਜ, ਉਤਤ ਜੰਗ ਕੇ ਹੋਏ।
ਪਰਿਵਾਰ ਨੂੰ ਜਿਵੇਂ ਮਹਾਰਾਜ ਜੀ ਨੇ ਸਾਰੇ ਨੂੰ ਭੇਜ ਦਿੱਤਾ ਔਰ ਜੰਗ ਵਾਸਤੇ ਹੁਣ ਉਦਤ ਹੋਏ, ਤਿਆਰ ਬਰ ਤਿਆਰ ਹੋਏ।
ਭਏ ਨਿਸੰਸੇ ਲਰਨ ਕੋ ਰਿਸੇ ਵੀਰ ਸਭ ਕੋਏ।
ਸਭ ਯੋਧੇ ਵੀਰ ਅਸ ਵਿੱਚ ਭਰ ਗਏ, ਸਭ ਦਾ ਧਿਆਨ ਹੁਣ ਜੰਗ ਲੜਨ ਵਿੱਚ ਹੈ ਔਰ ਵੇਖਦੇ ਨੇ ਜਿਵੇਂ ਹੀ ਸੂਰਜ ਦੀ ਕਿਰਨ ਚੜੇ ਤੇ ਜੰਗ ਦਾ ਆਗਾਜ਼ ਹੋ ਜਾਏ ਤੇ ਖੂਬ ਲੜੀਏ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।